ਕੌਲ ਸਰ ਕਿਵੇਂ ਬਣਿਆ ਮਹਾਰਾਜ ਜੀ?
ਕੌਲ ਸਰ ਤਾਂ ਬਣਿਆ ਹੋਇਆ ਕਿ ਇਹ ਤਾਂ ਲੰਮੀ ਸਾਥੀ ਹੈ ਮਹਾਰਾਜ ਛੇਵੀਂ ਪਾਤਸ਼ਾਹੀ ਫੌਜ ਨੂੰ ਨਾਲ ਲੈ ਕੇ ਲਾਹੌਰ ਗਏ, ਉੱਥੇ ਰਹਿਣ ਲੱਗ ਗਏ। ਉੱਥੇ ਰਹਿਣ ਲੱਗੇ ਤਾਂ ਉਹਨਾਂ ਨੇ ਕੀ ਕੀਤਾ, ਇੱਕ ਸਿੱਖ ਘੋੜਾ ਲੈ ਕੇ ਆਇਆ ਉਧਰੋਂ ਕਾਬਲ ਬੰਨੀ ਇੱਕ, ਤੇ ਉਹਦੇ ਉੱਤੇ ਮੈਲੇ ਜੇ ਕੱਪੜੇ ਪਾਏ। ਮੁਸਲਿਆਂ ਨੂੰ ਨਾ ਦੇਖ ਗਿਆ ਐਸਾ ਸੋਹਣਾ ਘੋੜਾ ਹੈ, ਇਹ ਮਹਾਰਾਜ ਦਾ ਘੋੜਾ ਉਹਨਾਂ ਨੂੰ ਦੇਣਾ ਹੈ। ਉਹ ਪਾਏ ਤੇ ਫਿਰ ਉਹ ਪਿਸ਼ਾਵਰ ਆ ਕੇ ਉਰੇ ਆ ਕੇ ਜਿਹੜੇ ਹੈਗਾ ਕੀ ਕਹਿੰਦੇ
ਲਾਹੌਰ,
ਹੈ ਲਾਹੌਰ ਚ ਤਾਂ ਰਹਿੰਦੇ ਹੀ ਸਨ ਉਹ ਜਿੱਥੇ ਸ਼ਾਰਜੇ ਬੰਦੇ ਮਾਮੀ ਰੱਖੇ ਸਨ ਉਹ
ਪਿਸ਼ਾਵਰ,
ਪਿਸ਼ਾਵਰ ਕਾਨੂੰ ਰਾਹੁਲ ਪਿੰਡੀ, ਰਾਹੁਲ ਮੈਂ ਭੁੱਲ ਜਾਂਦਾ ਬਸ ਉੱਥੇ। ਫਿਰ ਉੱਥੇ ਆ ਕੇ ਉਹਦੇ ਕੱਪੜੇ ਹਵਾ ਨੇ ਕੱਪੜਾ ਉੱਤੋਂ ਐਂਡ ਨੰਗਾ ਕਰਤਾ, ਉਹਦੇ ਬੀਜ ਦੀ ਤਸਵੀਰਾਂ ਦੱਸਣ ਲਈ ਸਭ ਮਾਰਤਾ ਕੀਤੀਆਂ, ਜਿਵੇਂ ਪਾਣੀ ਵਿੱਚ ਬੰਦੇ ਦੀ ਤਸਵੀਰ ਦਿੱਤੀ ਐਂ ਦੱਸਣ। ਉਹਨਾਂ ਮੁਸਲਮਾਨਾਂ ਨੇ ਖੋਲਿਆ ਉੱਥੇ, ਉੱਥੋਂ ਉਹ ਰੋਂਦਾ ਰੋਂਦਾ ਲਾਹੌਰ ਆ ਗਿਆ। ਲਾਹੌਰ ਆ ਕੇ ਫਿਰ ਮਹਾਰਾਜ ਕਹਿੰਦਾ, ਭਾਈ ਗੁਰਮੁਖਾ ਤੂੰ ਰੋਂਦਾ ਕਿਉਂ ਹੈ? ਜੇ ਤੁਹਾਡੇ ਖਾਤਰ ਜਾਂਦਾ ਸੀ 1.5 ਲੱਖ ਦਾ, ਤੇ ਉਹ ਮੁਸਲਮਾਨਾਂ ਨੇ ਖੋ ਲਿਆ ਮੇਰੇ ਰੌਲਗੰਡੀ। ਫਿਰ ਕਹਿਣ ਲੱਗੇ, ਕੋਈ ਨਾ ਜੇ ਤੂੰ ਲੈਂਦਾ ਤਾਂ ਆ ਗਿਆ ਸਾਡੇ ਕੋਲ। ਉਹ ਕਹਿੰਦਾ, ਇਉਂ ਨੀ ਮਹਾਰਾਜ, ਜੇ ਤੁਸੀਂ ਉਹਦੇ ਤੇ ਚੜ੍ਹ ਕੇ ਗਏ ਤਾਂ ਉੱਥੋਂ ਘੋੜੇ ਨੂੰ ਲੈ ਜਾਵੇ ਤਾਂ ਕਹਿਣ ਲੱਗ ਗਿਆ ਕਿ ਆ ਜੀ ਮੇਰਾ ਘੋੜਾ ਜਿਹੜਾ ਲੈ ਜਾਂਦਾ ਦੀਦੀ ਰੱਬਾਂ ਦੇ ਹਾਲੇ ਦੋ ਚੰਗਾ ਹਾਲੇ ਗੱਲਾਂ ਕਰਦੇ ਫਿਰ ਉਹ ਉਸੇ ਉੱਥੋਂ ਦੀ ਫਿਰ ਕਾਜੀ ਲਈ ਜਾਵੇ ਕਰਨ।
ਹਾਂਜੀ,
ਉਹਨੇ ਸਿੱਖ ਨੇ ਕਿਹਾ, ਉਹ ਕਹਿੰਦਾ ਆ ਜੇ ਘੋੜਾ ਉਹਨਾਂ ਨੂੰ ਕਿਹਾ ਵੀ ਬੁਲਾਓ ਕਾਜੀ ਨੂੰ। ਕਾਜੀ ਨੂੰ ਬੁਲਾਇਆ, ਕਾਜੀ ਨੂੰ ਫਿਰ ਕਹਿੰਦੇ ਘੋੜਾ ਵੇਚਣਾ ਬਈ ਤਾਂ? ਮਹਾਰਾਜ ਕਹਿੰਦੇ ਹਾਂ ਜੀ ਵੇਚਣਾ ਹੈ। ਕੀ ਮੁੱਲ ਹੈ ਇਹਦਾ? ਕਹਿੰਦਾ ਕਿ ਮੁੱਲ ਦਾਦਾ ਇਹਦਾ ਅੰਤ ਕੋਈ ਨੀ, ਇਹਦੇ ਪੈਰ ਜੇ ਸੁੱਜੇ ਨੇ ਇਸ ਕਰਕੇ ਮੈਨੂੰ ਫਿਰ ਆਏ ਨੇ ਪੁੰਨ ਕਰਤਾ। ਕਹਿੰਦਾ ਕਿ ਚੰਗਾ ਤੂੰ ਤਾਂ 10,000 ਹੋ ਜਾ ਤੇਰਾ ਹੈ। ਕਹਿੰਦਾ 10,000 ਰੁਪਇਆ ਮੈਨੂੰ ਦੇ ਦਿਓ। ਤਾਂ ਉਹ ਘੋੜਾ ਕਹਿੰਦਾ ਰੁਪਇਆ ਲੈ ਲਾ, ਬਾਬਾ ਬੁੱਢਾ ਖਜ਼ਾਨਚੀ ਸੀ ਉਹ ਬੁੱਢੇ ਉਸ ਸਾਡੇ ਬੁੱਢੇ ਤੇ ਲੱਗੀ ਉਹਦੇ ਕੋਲੇ ਗਿਆ। ਉਹ ਕਹਿੰਦਾ ਕਿ ਪੁੰਨਿਆ ਸੰਗਰਾਂਦ ਨੂੰ ਸੰਗਤ ਆਉਂਦੀ ਹੈ, ਉਦੋਂ ਜੇ ਰੁਪਈਏ ਚੜੇ ਤਾਂ ਤਿੰਨ ਦਿਆਂਗੇ। ਕਹਿੰਦਾ ਚੰਗਾ। ਤੇ ਉਹਨਾਂ ਮਹਾਰਾਜ ਨੇ ਸਾਰੇ ਹੱਥ ਉਹਦੇ ਤੇ ਫੇਰ ਫਾਰ ਕੇ ਕਾਠੀ ਪਾ ਕੇ ਸੋਜਾ ਤਾਂ ਉਤਰ ਗਿਆ।
ਹਾਂਜੀ,
ਤੇ ਫਿਰ ਉਹਨਾਂ ਨੇ ਚੱਕਰ ਦਿੱਤੇ ਇਹ ਚੱਕਰ ਦਿੱਤੇ ਤੇ ਬਾਅਦ ਫਿਰ ਉਹ ਸਿੱਖ ਰੱਖ ਗਿਆ ਤੇ ਇੱਦਾਂ ਮੇਰੇ ਕਥਮ ਸਿੱਖ ਆ ਗਿਆ। ਫਿਰ ਉਦੋਂ ਬਾਅਦ ਉਹ ਆਇਆ ਕਰੇ ਪੁੰਨਿਆ ਨੂੰ ਜਾਂ ਸੰਗਰਾਂਦ ਨੂੰ ਉਹ ਬਾਬੇ ਬੁੱਢੇ ਕੋਲੇ, ਬਾਬਾ ਬੁੱਢਾ ਕਹਿ ਰਿਹਾ ਕਹਿੰਦੇ ਸੰਗਰਾਂਦ ਨੂੰ ਤਾਂ ਬੰਦਾ ਹੀ ਕੋਈ ਨੀ ਆਇਆ ਤੇ ਤਿੰਨ ਪੈਸੇ ਇੱਥੋਂ ਦੇ ਦਈਏ ਤੇ ਪੁੰਨਿਆ ਨੂੰ ਜਾ ਕਰ ਫਿਰ ਜਵਾਬ ਇਹੀ ਦੋ ਤਿੰਨ ਇਸ ਕਰਦੇ ਕਰਦੇ ਉਹ ਕਹਿੰਦਾ ਮੈਂ ਤਾਂ ਜਮਾਈ ਬਣ ਕੇ ਘੋੜਾ ਲੈ ਲਓ ਆਓ ਲੈ ਲੈਣੇ ਰੁਪਈਏ ਕੁੱਦਿਆਂ ਤੂੰ ਟਾਲੇ ਲਾਈ ਜਾਂਦਾ ਤੇ ਬਾਬਾ ਬੁੱਢਾ ਕਹਿੰਦਾ ਖਾਣੇ ਕਿ ਤੇਰਾ ਹੀ ਜਮਾਈ ਬਣ ਜਾਣਗੇ ਗੁਰੂ।
ਹਾਂਜੀ
ਮਹਾਰਾਜ ਭੋਰੇ ਚ ਭੋਰਾ ਪੁੱਟਿਆ ਸੀ ਉੱਥੇ ਭੋਰੇ ਚ ਬੈਠੇ ਸਨ ਜਾਂ ਕਾਜੀ ਤੁਰ ਗਿਆ ਕਹਿੰਦਾ ਬਾਬਾ ਐ ਕੀ ਲੋੜਾ ਮਾਰਿਆ ਤੇ ਲੋਕ ਕੀ ਕਹਿਣਗੇ ਜਿਉਂ ਹੁਣ ਜਮਾਈ ਮੈਨੂੰ ਬਣਨਾ ਪਊਗਾ ਅੱਗੇ ਤੇਰੇ ਵਾਕਾਂ ਤੇ ਮੇਰਾ ਜਨਮ ਹੋਇਆ ਤੇਰਾ ਵਾਕ ਤਾਂ ਕਹਿੰਦਾ ਐਵੇਂ ਜਾਂਦਾ ਹੀ ਨੀ। ਬਸ ਫਿਰ ਕਰਦਿਆਂ ਕਰਦਿਆਂ ਆਥਣ ਨੂੰ ਫਿਰ ਮਹਾਰਾਜ ਉਧਰੋਂ ਆਇਆ ਆਥਣ ਨੂੰ ਮਹਾਰਾਜ ਨੇ ਉੱਥੇ ਘੋੜੇ ਤੇ ਚੀਰਾ ਬੰਨ ਕੇ ਜਿਵੇਂ ਮੁੰਡੇ ਚੀਰਾ ਬੰਨਦੇ ਨੇ ਤੇ ਉਧਰ ਜਿੱਧਰ ਕਾਜੀ ਦਾ ਘਰ ਸੀ ਉਧਰ ਨੂੰ ਟਹੋਦੇ ਸਬਾਉਂਦੇ ਘੋੜੇ ਨੂੰ ਗਏ ਯਾਰ ਉਧਰ ਤੋਂ ਗਏ ਤਾਂ ਉਹ ਕਾਜੀ ਦੀ ਲੜਕੀ ਨੇ ਤਾਹਾਂ ਚਬਾਰੇ ਚੜ ਕੇ ਤੇ ਦੇਖਿਆ ਤਾਂ ਮਹਾਰਾਜ ਦਾ ਸਰੀਰ ਦੇਖਿਆ ਘੋੜਾ ਦੇਖਿਆ ਤੇ ਅਗਲੇ ਦਿਨ ਉਸਨੇ ਕੀ ਕੀਤਾ ਇੱਕ ਬੁੜੀ ਦੇ ਹੱਥ ਚਿੱਠੀ ਲਿਖੀ ਮਹਾਰਾਜ ਦੇ ਨਾਂ ਕਹਿਣ ਲੱਗੇ ਮਹਾਰਾਜ ਜੀ ਕੱਲ ਤੁਹਾਡੇ ਦਰਸ਼ਨ ਹੋਏ ਨਾ ਤੇ ਹੁਣ ਮੈਂ ਕੀ ਕਹਿੰਦਾ ਮੈਨੂੰ ਜੇ ਤੁਸੀਂ ਇੱਥੋਂ ਜਾਓ ਤਾਂ ਮੈਨੂੰ ਨਾਲ ਲੈ ਜਾਇਓ ਪਹਿਲਾਂ ਤਾਂ ਬੜਨੀ ਨਾ ਦੇਣ ਬੁੜੀ ਨੂੰ ਪੂਰੇ ਦੇ ਤੇ ਫਿਰ ਮਹਾਰਾਜ ਨੇ ਕਿਹਾ ਕਿ ਆ ਜਾਣ ਦੇ ਕੋਈ ਕੰਮ ਹੋਣਾ ਉਹ ਚਿੱਠੀ ਪੜੇ ਫਿਰ ਮਹਾਰਾਜ ਦੀ ਚਿੱਠੀ ਫਿਰ ਗਏ ਘੋੜੇ ਤੇ ਫਿਰ ਉਸ ਨਾਲ ਉਹ ਚਿੱਠੀ ਤੇ ਹੀ ਲਿਖਿਆ ਵੀ ਅਸੀਂ ਕੱਲ ਨੂੰ ਅੰਮ੍ਰਿਤਸਰ ਨੂੰ ਜਾਣਾ ਹੈ ਤੇ ਤੂੰ ਆਪਣਾ ਤਿਆਰ ਰਹੀ ਜਿਹੜੇ ਇੱਕ ਲਾਸ ਰੱਖੀ ਲਾਸ ਸੰਭਲਿਆ ਨੂੰ ਬੰਨ ਕੇ ਹੇਠਾਂ ਮੈਂ ਖੜੇ ਘੋੜਾ ਕਰ ਦੂ ਮੇਰੇ ਮਗਰ ਬਹਿ ਗਈ ਇਹ ਬੋਲਦੇ ਤੇ ਚਿੱਠੀ ਤੇ ਲਿਖਤਾ। ਫਿਰ ਉਹ ਹੋਇਆ ਤੇ ਤੜਕੇ ਨੂੰ ਫਿਰ ਬਾਬੇ ਨੂੰ ਕਹਿੰਦੇ ਚਲੋ ਬਈ ਤੁਸੀਂ ਸਾਰੇ ਆਪਣਾ ਅੰਮ੍ਰਿਤਸਰ ਨੂੰ ਚੱਲਣਾ ਜਾਓ ਸੁਨੇਹਾ ਇਹ ਫਿਰ ਆਏ ਉਸ ਮਹਾਰਾਜ ਉਹ ਪਾ ਕੇ ਚੀਰਾ ਚਾਰਾ ਬੰਨ ਕੇ ਉੱਥੇ ਫਿਰ ਕਾਜੀ ਦੇ ਘਰ ਆਏ ਉਹ ਚਬਾਰੇ ਚੋਂ ਬਰਾਂਡਾ ਬਦਬਾ ਸੀ ਉਹਦੇ ਉਹਨੂੰ ਲਾਸ ਬੰਨ ਕੇ ਉਹ ਕੋਲਾ ਉੱਥੇ ਆ ਕੇ ਪਈ ਮਹਾਰਾਜ ਦੇ ਬੈਠਣ ਵਾਲੇ ਤੇ ਫਿਰ ਜੇ ਅੰਮ੍ਰਿਤਸਰ ਨੇੜੇ ਆਇਆ ਫਿਰ ਇਸ਼ਨਾਨ ਸ਼ਨੂਨ ਕੀਤਾ ਕਰਾ ਕੇ ਫਿਰ ਮਹਾਰਾਜ ਨੇ ਸੁਨੇਹਾ ਭੇਜਿਆ ਆਪਣੀ ਮਾਤਾ ਨੂੰ ਅਸੀਂ ਡੋਲਾ ਉਤਾਰਨੀ ਰਸ ਰਸ ਚ ਬਿਠਾਤੀ ਇਹ ਦੋਵਾਂ ਮਸੰਦਾਂ ਨੇ ਜਿਹੜਿਆਂ ਨੇ ਕਿਹਾ ਕਹਿੰਦੇ ਅੱਗੇ ਤਿੰਨ ਵਿਆਹ ਨੂੰ ਚਾਰ ਕਰਾਉਣੇ ਹੁੰਦੇ ਤਾਂ ਹੋਰ ਕਰਾ ਲੈਂਦੇ ਮੁਸਲੀ ਚ ਲਵਾਉਣੀ ਹੈ ਮੁਸਲੀ ਆਪਣੇ ਕਿਸ ਤਰ੍ਹਾਂ ਅੰਦਰ ਬਲ ਸ਼ਰਦ ਵੀ ਹੈ ਮਾਈ ਨੇ ਜਵਾਬ ਦੇਤਾ ਲੋਕਾਂ ਉਹਨਾਂ ਨੂੰ ਮਾਤਾ ਕਹਿੰਦੇ ਅਸੀਂ ਨੀ ਅਨਪੜ ਲੈਣਾ ਜੇ ਤਾਂ ਤੇਰੇ ਨੂੰ ਤਿੰਨ ਵਿਆਹ ਤੇਰੇ ਅੱਗੇ ਨੇ ਤੇ ਜੇ ਹੋਰ ਕਰਾਉਣਾ ਹੁੰਦਾ ਚਾਰ ਕਰਾ ਲੈਂਦਾ ਉਹ ਫਿਰ ਕਹਿੰਦੇ ਗਰਾਊਂਡ ਚ ਹੋਈ ਇਹਦਾ ਤੰਬੂ ਲਾ ਦੇ ਮਾਤਾ ਨੀ ਬੜਨੀ ਹੁੰਦੀ ਤੰਬੂ ਲਾ ਦਾ ਤੇ ਟੈਂਡੇ ਖਾ ਕੇ ਇਹਦਾ ਪੋਤਾ ਉੱਥੇ ਉੱਥੇ ਹੀ ਉਹ ਰਿਹਾ ਕਰੇ ਫਿਰ ਉਹ ਜਦ ਇਹ ਗੱਲ ਹੋਈ ਹੁਣ ਕਾਜੀ ਨੂੰ ਉਹਦਾ ਕੋਈ ਪਤਾ ਨੀ ਗਈਦਾ ਕਾਜੀ ਆਇਆ ਉੱਥੇ ਰੁਪਈਏ ਲੈਣ ਫਿਰ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਫਿਰ ਉਹ ਘੋੜੇ ਤੇ ਚੜ ਕੇ ਆ ਅੰਮ੍ਰਿਤਸਰ ਤੇ ਕਹਿੰਦਾ ਕਿ ਮਹਾਰਾਜ ਨੇ ਪਹਿਲਾਂ ਦੇਖ ਲਿਆ ਕਹਿੰਦਾ ਫਿਰ ਉਸਨੂੰ ਕਹੋ ਕਿ ਪਹਿਲਾਂ ਉਹਨੂੰ ਰੋਟੀ ਉਹਦੀ ਕੁੜੀ ਕੋਲ ਲੈ ਜਾਇਓ ਉਹ ਰੋਟੀ ਖਵਾਵੇ ਬਸ ਉੱਥੇ ਮੰਜਾ ਡਾਹ ਦਿੱਤਾ ਉੱਥੇ ਬਿਠਾ ਤਾ ਇਹ ਰਾਜੇ ਦਾ ਸਹੁਰਾ ਇਹ ਪਹਿਲਾਂ ਤਾਂ ਰੋਟੀ ਹੋਰ ਬੁੜੀ ਲੈ ਕੇ ਭੇਜੀ ਦੂਜੀ ਵਾਰ ਫਿਰ ਉਹ ਆ ਪਾਈ ਆਪ ਆ ਕੇ ਕਹਿੰਦੀ ਅੱਬਾ ਆ ਕੇ ਫੁਲਕਾ ਚਾਹੀਦਾ ਹੋਰ, ਉਹ ਤੇਰੇ ਬੇੜਾ ਬਹਿ ਜਾ, ਤੂੰ ਕਿੱਥੇ ਆ ਗਈ ਕਹਿੰਦਾ ਬਾਜੀ ਉਹਨੇ ਉੱਥੇ ਰੋਟੀ ਛੱਡਤੀ, ਬਸ ਘੋੜੇ ਤੇ ਆ ਚੜ ਕੇ ਲਾਹੌਰ ਨੂੰ ਮੁੜ ਗਿਆ। ਇਸੇ ਮਹਾਰਾਜ ਨੇ ਕਿਹਾ ਉਹਨੂੰ ਕਿ ਬਿਧੀ ਚੰਦ ਨੂੰ ਕਹਿੰਦਾ ਉਹਨੂੰ ਫੜ ਕੇ ਲਿਆ ਮੇਰੇ ਸਹੁਰੇ ਨੂੰ, ਫਿਰ ਬਿਧੀ ਚੰਦ ਫੜ ਕੇ ਉਹਨੇ ਬੰਡੋਲਿਓ ਫੜ ਕੇ ਲਿਆਂਦਾ ਤੇ ਉਹ ਕਹਿੰਦਾ ਕਿ ਮੇਰਾ ਜਿਹੜਾ 10,000 ਸੀ ਮੈਂ ਤਾਂ ਉਹ ਨੀ ਦਿੱਤਾ, ਨਾਲੇ ਮੇਰੀ ਕੁੜੀ ਕੱਢ ਲੈਂਦੀ। ਕਹਿੰਦੇ ਜਮਾਈ ਨੂੰ ਦਾਜ ਨੀ ਦੇਂਦੀ, ਉਹ 10,000 ਦਾ ਦਾਜ ਵਿੱਚ ਆ ਗਿਆ।
ਅੱਛਾ ਜੀ,
ਜੇ ਮੈਂ ਵਿਆਹ ਗਿਆ ਕਹਿੰਦਾ ਤੁਹਾਡੇ ਫੇਰ ਕਹਿੰਦਾ ਮੈਂ ਕਿ ਫੌਜ ਲਿਆਉ ਫਿਰ ਤੁਹਾਨੂੰ ਦੱਸੂਗਾ ਇਹ ਗੱਲਾਂ। ਉਹ ਕਾਜੀ ਕਹਿੰਦਾ, ਕਾਜੀ ਨੇ ਫਿਰ ਜਾ ਕੇ ਉੱਥੇ ਜਿੱਥੇ ਰਾਜੇ ਦੀ ਕਚਹਿਰੀ ਲੱਗੀ ਸੀ, ਸਿਰ ਦੇ ਸਾਵੇ ਸਾਫਾ ਖੋਲ ਕੇ ਪਿੱਟਣ ਲਾ ਕੇ ਜਾ ਕੇ ਤੇ ਕਹਿੰਦੇ ਪੁੱਛੋ ਵੀ ਇਸ ਨੂੰ ਕੀ ਦੁੱਖ ਆ। ਤੇ ਉਹ ਕਹਿੰਦਾ ਮੇਰੀ ਕੁੜੀ ਐਂ ਲੈ ਗਏ, ਇਹ ਰਾਤ ਨੂੰ ਕੱਢ ਕੇ ਲੈ ਗਿਆ, ਗੋਬਿੰਦ ਸਿੰਘ ਲੈ ਗਿਆ, ਫਲਾਨਾ ਕਿਹੋ ਜਿਹਾ ਲੱਗਿਆ ਬੋਲੋ। ਤੇ ਫਿਰ ਉਹ ਕਹਿੰਦਾ ਤਾਂ ਕਿ ਮੈਂ ਰੋਣਾ ਨਾਲ ਹੀ ਮੇਰਾ ਘੋੜਾ ਨੀ ਫਾਇਨ ਹੋ ਗਿਆ ਸਾਰਾ ਗੱਲ। ਫਿਰ ਕਹਿਣ ਲੱਗਿਆ ਕਿ ਉਹ ਜਿਹਦਾ ਜਲੋਧਰ ਹਟਿਆ ਸੀ ਨਾ ਮੁਸਲਮਾਨ ਦਾ, ਉਹ ਵੱਡਾ ਵਜ਼ੀਰ ਸੀ, ਵਜ਼ੀਰ ਖਾਨ। ਉਹ ਕਹਿੰਦਾ ਹਜ਼ੂਰ ਇਹ ਬਨਮਾਸ਼ ਹੈ ਕਾਜੀ, ਲੜਕੀ ਜਵਾਨ ਸੀਗਾ ਉਹ ਪੂਰੀ ਨਿਗਾਹ ਨਾਲ ਦੇਖਦਾ ਸੀ ਉਸ ਮੈਂ ਮੇਰਾ ਘਰ ਕੋਲੇ ਇਹ ਉਹ ਜੇ ਉੱਥੋਂ ਇਸ ਦੁੱਖ ਦੀ ਮਾਰੀ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਘਰ ਤਾਂ ਸਾਰੇ ਲੰਗਰ ਚੱਲਦੇ ਨੇ, ਕਿਤੇ ਪਾਂਡੇ ਮਾਂਜਦੀ ਉਹਦੇ ਸਿਰ ਲਾਉਂਦਾ ਹੈ। ਉਹ ਕਹਿੰਦਾ ਜੁੱਤੀਆਂ ਮਾਰ ਕੇ ਬਾਹਰ ਕੱਢੋ, ਤੇ ਕਾਜੀ ਦੇ ਬਹੁਤ ਜੁੱਤੀਆਂ ਮਾਰੀਆਂ, ਬਾਹਰ ਕੱਢਤਾ, ਬਾਹਰ ਕੱਢਿਆ ਬਸ ਫਿਰ ਨਾ ਕੀਲੇ ਨਾ ਰਸਦੀਆਂ ਨਾ ਤੇਲੀ। ਬਾਬਾ ਬੁੱਢਾ ਕਹੇ ਸਾਡੇ ਸੰਗਰਾਂਦ ਨੂੰ ਤਾਂ ਆਮਦਨੀ ਨੀ, ਕਹਿੰਦਾ ਮੈਂ ਤਾਂ ਜਮਾਈ ਬਣ ਕੇ ਲੈ ਲੂ। ਉਹ ਫਿਰ ਮਹਾਰਾਜ ਨੇ ਉਹ ਬਾਹਰ ਨਿਕਲ ਕੇ ਵੀ ਉਹਨੂੰ ਕੂਰਿਆ ਤਾਂ ਕਿਉਂ ਕਿਹਾ। ਖੈਰ ਹੁੰਦਿਆਂ ਹੁੰਦਿਆਂ ਫਿਰ ਉਹ ਹੋਰ ਸਿੱਖ ਜਿਹੜੇ ਸਨ ਜਿਵੇਂ ਆਪਣੇ ਸਿੱਖ ਬਾਈ ਜੀ ਵਰਗੇ ਪੁਰਾਣਿਆਂ ਨੂੰ ਕੌਣ ਪੁੱਛਦਾ ਹੁਣ, ਜੇ ਇੱਟਾਂ ਫੜਾਵੇ ਤਾਂ ਹੀ ਫਿਰ ਪੁੱਛਦਾ। ਇਹੋ ਜਿਹੇ ਬੁੜੇ ਜੇ ਬੁੜੇ ਜੇ ਕੰਨ ਕਹਿੰਦੇ ਭਾਈ ਗੁਰਦਾਸ ਨੂੰ ਕਹਿੰਦੇ ਸਾਡੀ ਤਾਂ ਗੁਰੂ ਅੱਗੇ ਮੱਥਾ ਤੇ ਟੇਕਿਆ ਮੰਨਦਾ, ਮੁਸਲਿਆਂ ਨਾਲ ਪਿਆਰ ਰੱਖਦਾ, ਉੱਥੇ ਸਾਰਿਆਂ ਨੇ ਰਹਿੰਦਾ ਫਲਾਨੀ ਗੱਲ ਕਰ। ਤੇ ਉਹ ਕਹਿੰਦਾ ਵੀ ਮੈਂ ਤਾਂ ਮਹਾਰਾਜ ਤੇ ਡਰਦਾ, ਮੈਂ ਨੀ ਗੱਲ ਕਹਿਣੀ ਕਿ ਉਹਨੇ ਅੱਗੇ ਉਹ ਘੋੜੇ ਖਰੀਦਣ ਵੇਲੇ ਥੋੜੀ ਹੋਈ ਜੀ। ਮੈਂ ਫਿਰ ਉਹ ਬਾਬੇ ਬੁੱਢੇ ਨੂੰ ਕਹਿ, ਉਹਨੂੰ ਨੀ ਮਹਾਰਾਜ ਕਹਿੰਦੇ ਤੂੰ ਮਾੜਾ ਕਹਿੰਦੇ। ਬਾਬੇ ਬੁੱਢੇ ਬੰਨੇ ਨੂੰ ਗਿਆ, ਉਹ ਸੋਟੀ ਫੜੀ ਹੋਏ ਬੁੜਾ ਸੀ ਨਾ, ਕਹਿੰਦਾ ਉਹਨਾਂ ਠੁੰਮ ਠੁੰਮ ਕਰਦਾ ਤੇਰੇ ਸੈਪੇ ਛੇੜੇ ਨਾ ਮਹਾਰਾਜ ਕਹਿੰਦੇ। ਗੱਲ ਕੋਈ ਵੀ ਨੀ ਸੀ ਅਜੇ ਪੁੱਛੀ, ਕਹਿੰਦਾ ਮਹਾਰਾਜ ਜੀ ਆਪਾਂ ਕਿਸੇ ਨੂੰ ਨਾਰਾਜ਼ ਨੀ ਰੱਖਣਾ। ਉਹ ਬਾਬਾ ਬੁੱਢਾ ਕਹਿੰਦਾ ਸਾਰਿਆਂ ਨੂੰ ਰਾਜੀ ਰੱਖਣਾ ਚਾਹੀਦਾ, ਤੇ ਇਹਨਾਂ ਜਿਹੜਾ ਕਹਿਣਾ ਮੁਸਲਿਮ ਹਨਗੇ ਇਹਨਾਂ ਨੂੰ ਦੋਹਾਂ ਨੂੰ ਕੱਢ ਦੇ। ਤੇ ਉੱਥੇ ਫਿਰ ਵੇਖ ਲੈ ਕਹਿੰਦਾ ਕਿ ਜਿਹੜੀ ਕੌਲਾ ਹੈ ਇਹਦੇ ਤਾਂ 17 ਦਿਨ ਦੀ ਉਮਰ ਹੈ ਮਹਾਰਾਜ ਕਹਿੰਦੇ, ਤੇ ਜਿਹੜਾ ਉਹ ਹੈਗਾ ਦੂਆ ਪੈਂਦੇ ਖਾਂ ਉਹਨੂੰ ਕਹਾਂਗੇ ਜਾ ਤੂੰ ਆਪਣੇ ਘਰ ਰਹਿ, ਜੇ ਸਾਨੂੰ ਲੋੜ ਪਊ ਤੈਨੂੰ ਉੱਥੋਂ ਸੱਦ ਲਾਂਗੇ। ਤੇ ਉਹ ਕਹੇ ਜੀ ਜੰਗ ਬਹੁਤ ਛਿੜੇ ਹੋਏ ਮੈਥੋਂ ਬਿਨਾਂ ਕਿਸੇ ਸਰਨਾ ਨੀ, ਕਹਿੰਦਾ ਫਿਰ ਸੱਦ ਲਾਂਗੇ ਤੈਨੂੰ ਆ ਤੈਨੂੰ ਜਾ ਤੂੰ ਆਪਣੇ ਉਹ ਸੀ ਦਾਦੇ ਚ ਬੰਗੇ ਹੈ ਕੋਈ ਪਿੰਡ ਛੋਟੇ ਬੰਗੇ ਦਾ, ਤੇ ਫਿਰ ਉਹ ਕਹਿੰਦਾ ਉਸ ਨੂੰ ਕਹਿੰਦੇ ਉਹ ਫਿਰ ਉਹ ਲੱਗ ਗਈ ਜੋ ਰੋਣ ਆਪਣਾ ਸੋਲਾ ਕਹਿੰਦਾ ਮੇਰੀ ਆਨੰਦਾਂ ਦੇ ਤਾਂ ਸਾਰਿਆਂ ਦੇ ਅੜਾ ਦਾ ਮੇਰੇ ਅੜਾ ਦੇ ਨੀ ਲੈਣ ਦੇਣ ਮੈਨੂੰ ਕਿਹਨੇ ਪੁੱਛਣਾ ਉਹ ਕਹਿੰਦੇ ਉਹਨਾਂ ਦੇ ਨਾਲੋਂ ਤੈਨੂੰ ਜ਼ਿਆਦਾ ਪੁੱਛਣਗੇ ਤੂੰ ਮੇਰ ਇਹ ਰੋਲ ਆ ਫਿਰ ਉਹ ਕੌਲ ਸਰ ਉਹਦੇ ਨਾਂ ਦਾ ਬਣਾਇਆ ਸਾਰੇ ਉੱਥੇ ਇਸ਼ਨਾਨ ਕਰਦੇ ਨਾ ਕਹੋ ਨਾ ਸਰੋਵਰ ਇਲੇ ਨਾ ਚੱਲੇ ਤੇ ਇਹਨੂੰ ਕਹਿੰਦਾ ਕਰਤਾਰਪੁਰ ਛੱਡਿਆ ਉਹ ਸਰੀਰ ਉੱਥੇ ਛੱਡੇ ਸਤਾਰਵੇਂ ਦਿਨ ਤੇਰਾ ਸਰੀਰ ਜਾਓ ਤੇ ਉਹ ਕੌਲਾਂ ਕਹਿੰਦੀ ਹੈ ਕਿ ਤੁਸੀਂ ਇਹ ਕਿ ਜੇ ਸਰੀਰ ਛੱਡੋਗੇ ਮੈਂ ਛੱਡੂੰਗੀ ਤੂੰ ਸਾਹਮਣੇ ਬੈਠੀ ਕਹਿੰਦੇ ਬਾਬੂ ਮੈਂ ਆਊ ਉਸ ਤੇ ਫਿਰ ਉੱਥੇ ਸਤਾਰਵੇਂ ਦਿਨ ਮਹਾਰਾਜ ਗਏ ਤੇ ਉੱਥੇ ਜਾ ਕੇ ਉਹ ਸਾਹਮਣੇ ਬੈਠ ਕੇ ਉਹ ਫਿਰ ਨਿਗਾਹ ਕਰਕੇ ਸਿਰੀ ਛੱਡੀ ਇਹਦੇ ਸਾਖੀ ਹੋ ਤੇ ਉਹ ਫਿਰ ਜਿਹੜੇ ਦੂਸਰੇ ਸਨਗੇ ਆਪਣਾ ਸਾਰੇ ਉੱਥੇ ਫਿਰ ਉੱਥੇ ਜੰਗ ਵੀ ਹੋਇਆ ਬਹੁਤ ਵੱਡਾ ਪੈਂਦੇ ਖਾਂ ਵੀ ਫਿਰ ਕਹਿੰਦਾ ਸੀ ਮੈਂ ਉਹਨਾਂ ਮੁਸਲਿਆਂ ਨੂੰ ਕਿਹਾ ਕਰ ਮੈਂ ਤਾਂ ਮਾਰੂ ਮੁੱਕੀ ਤੇ ਤੁਸੀਂ ਮਾਰਿਆ ਕਰੋ ਤਲਵਾਰ ਮੈਂ ਉਹ ਲੜੀਆਂ ਉਹ ਤਲਵਾਰ ਮਾਰਨਾ ਅੱਗੇ ਕਰਦਾ ਕਰੇ ਉਹ ਉਸਨੂੰ ਜਿਹੜੀ ਹੁੰਦੀ ਹੈ ਢਾਲ ਢਾਲ ਉਹ ਸੰਜੋਗਾਂ ਸਾਰਿਆਂ ਦੇ ਪਹਿਨਿਆ ਮਾਰੇ ਮੁੱਕੀ ਬੰਦਾ ਮਰ ਗਿਆ ਮੁੱਕੀ ਨਾਲ ਹੀ ਮਾਰ ਦਿੰਦਾ ਸੀ ਇੰਨਾ ਜੋਰਾ ਬਰ ਸੀ ਫਿਰ ਉਹ ਪਾਂਡੇ ਖਾਂ ਵੀ ਉੱਥੇ ਰਿਹਾ ਫਿਰ ਮਿਲਣ ਵੀ ਆ ਕਰੇ ਤੇ ਉਹ ਫਿਰ ਜਿਹੜੇ ਉਹਦਾ ਲੜਕੀ ਸੀ ਪਾਂਡੇ ਦੇ ਘਰ ਲੜਕੀ ਵਿਆਹ ਸੀ ਉਹ ਆਪਣਾ ਉਹਦਾ ਜਮਾਈ ਸੀਗਾ ਸਰੰਦਵਸੀ ਵਾਲੇ ਸੂਬੇ ਦਾ ਲੜਕਾ ਵਜੀਦ ਖਾਂ ਦਾ ਤੇ ਉਹ ਉੱਥੇ ਘਰ ਜਮਾਈ ਰੱਖਿਆ ਇਹਦੇ ਹੋਰ ਔਲਾਦ ਨਹੀਂ ਸੀ ਉਹ ਸਾਰੇ ਜਿਹੜੇ ਗੁਰੂ ਨੇ ਦਿੱਤੇ ਘੋੜਾ ਵੀ ਤਲਵਾਰ ਵੀ ਵਰਦੀ ਵੀ ਸਾਰੇ ਚੀਜ਼ਾਂ ਉਹਨੇ ਲੈ ਲਈਆਂ ਜਦ ਉਹਨੇ ਲੈ ਲਈਆਂ ਤਾਂ ਉਹ ਬਥੇਰਾ ਕਹਿਆ ਵੀ ਗੁਰੂ ਨੇ ਕਿਹਾ ਵੀ ਇਹ ਚੀਜ਼ਾਂ ਪਹਿਣ ਕੇ ਆਇਆ ਕਰੀ ਦੱਸੋ ਤੂੰ ਕਹਿੰਦੀ ਉਹ ਕਹਿੰਦੀ ਉਹਦੇ ਘਰਾਂ ਵਾਲੀ ਇੰਨੇ ਚੋਰ ਲੈ ਗਿਆ ਕੋਈ ਤਾਂ ਦੇਖੋ ਕਹਿੰਦਾ ਕਿੰਨਾ ਜਵਾਨ ਸੀ ਬੁੜੀ ਤੇ ਬੁੜੀ ਦੀ ਅੱਖ ਹੀ ਨੀ ਸਿੱਟੀ ਉਹਨੇ ਫਿਰ ਉਹ ਐਵੇਂ ਆਏ ਤੇ ਮਹਾਰਾਜ ਕਹਿੰਦੇ ਭਾਈ ਉਹ ਜਿਹੜਾ ਤੈਨੂੰ ਦਿੱਤਾ ਸੀ ਸਾਰਾ ਸਮਾਨ ਤਾਲਾਂ ਤੂਲਾਂ ਤਲਵਾਰਾਂ ਉਹ ਪਹਿਨ ਕੇ ਕਿਉਂ ਨੀ ਆਇਆ ਕਹਿੰਦਾ ਕਿ ਉਹ ਸਨ ਗਈਆਂ ਬਾਬੇ ਗੁਰਦੁੱਤੇ ਤੇ ਬਾਜ ਬੂਝੇ ਛੱਡੇ ਸਨ ਉਹਨਾਂ ਨੇ ਉੱਥੇ ਅੰਦਰ ਦਬਲੇ ਤੇ ਫਿਰ ਉਹ ਕਹਿੰਦੇ ਕਿ ਤੂੰ ਉਹ ਜਿਹੜਾ ਵਰਦੀ ਹੈ ਸਾਰੀ ਹੈ ਜਿਹੜਾ ਬਾਜ ਬੂਜ ਹਨਗੇ ਉਹ ਦੇ ਦੇ ਕਹਿੰਦਾ ਤੁਹਾਡੇ ਚਰਨਾਂ ਦੀ ਸੌਂ ਸਾਡੇ ਤਾਂ ਹੈ ਨੀ ਗਾਣਾ ਕੱਢੇ ਵੀ ਮੈਂ ਅਸੀਂ ਨੀ ਰੱਖੇ ਤੇ ਫਿਰ ਬੀਬੀ ਚੰਦ ਨੂੰ ਮਹਾਰਾਜ ਨੇ ਕਿਹਾ ਵੀ ਉਹ ਸਾਰੀਆਂ ਚੀਜ਼ਾਂ ਲਿਆ ਉੱਥੇ ਬੈਠਾ ਰਿਹਾ ਸਾਰੀਆਂ ਚੀਜ਼ਾਂ ਲੈ ਕੇ ਆ ਕੇ ਉਹਨੇ ਇਸ਼ਾਰਾ ਕੀਤਾ ਕਿ ਮੈਂ ਲਿਆਂਦੀ ਤੇ ਮਹਾਰਾਜ ਕਹਿੰਦੇ ਉਸ ਨੂੰ ਕਹਿੰਦੇ ਪੈਂਦੇ ਖਾਂ ਜੇ ਵੀ ਮਨ ਜਾ ਚੰਗਾ ਰਹੇਗਾ
ਹਾਂਜੀ
ਹੁਣ ਕਹਿੰਦਾ ਜੀ ਅੱਗੇ ਦੋ ਸੌਂ ਖਾਧੀਆਂ ਹੁਣ ਤੀਜੀ ਸੌਂ ਖਾਧੀ ਹੈ ਤੁਹਾਡੇ ਚਰਨਾਂ ਦੀ ਸੌ ਮੈਂ ਤਾਂ ਲਈਆਂ ਮੇਰੇ ਤਾਂ ਚੋਰ ਲੈ ਗਏ ਫਿਰ ਉਹਦੇ ਸਾਹਮਣੇ ਲਿਆ ਕੇ ਦੇ ਦਿੱਤੇ ਕਹਿੰਦਾ ਇਹੀ ਚੋਰ ਹੈ ਮਈਆਂ ਨੇ ਕਿਸੇ ਦੀ ਛੱਡੀਆਂ ਇਹੀ ਲਿਆਇਆ ਕਹਿੰਦੇ ਬਸ ਮੇਰੇ ਕਹਿੰਦੇ ਚੰਗਾ ਜੀ ਇਹੀ ਲਿਆ ਤਾਂ ਇਹਦੇ ਮਹਾਰਾਜ ਕਹਿੰਦੇ ਮੁਸ਼ਕਾਂ ਦਿਓ ਕੁੜਦੇ 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 ਛਿੱਤਰਾਂ ਦੇ ਨਾਲੇ ਇਹਦੇ ਘਰ ਉਹਦੇ ਨਾਲੇ ਤੀਵੀਂ ਦੇਖੇ ਨਾਲੇ ਜਮਾਈ ਦੇਖੇ ਨਾਲੇ ਉਹਦੀ ਨਾ ਇਹਦੀ ਨੂੰਹ ਦੇਖੂਗੀ ਗੁਰੂ ਇਹ ਜੇ ਨਹੀਂ ਕਹੇ ਮੈਥੋਂ ਬਿਨਾਂ ਕੋਈ ਲੜੀ ਨੀ ਸਕਦਾ ਫਿਰ ਉਹ ਕੁੱਟ ਕੇ ਘਰ ਵਾਲੇ ਫਿਰ ਉੱਥੇ ਜਦੋਂ ਫਿਰ ਫਿਰ ਜਲੰਧਰ ਵਾਲੇ ਨੂੰ ਲਿਆਏ ਸੂਬੇ ਨੂੰ। ਇੱਕ ਸੀਗਾ ਹੋਰ ਬਾਣੀਏ ਦਾ ਪਿੰਡ ਘੇੜ ਖੱਤਰੀ, ਉੱਥੇ ਵਿਆਸਾ ਦੇ ਕਿਨਾਰੇ ਘਾਹ ਸੀ ਬਹੁਤ ਚੰਗਾ। ਮਹਾਰਾਜ ਕਹਿੰਦੇ ਭਾਈ ਆਪਾਂ ਘੋੜੇ ਨੂੰ ਘਾਹ ਚਾਰਿਆ ਕਰੋ, ਵਧੀਆ ਘਾਹ। ਤੇ ਉਹ ਉਸਨੇ ਉਹਦਾ ਪਿੰਡ ਸੀ ਉਹ ਜਿੱਥੇ ਘਾਹ ਸੀ, ਉਹ ਕਹਿੰਦਾ ਕਹੋ ਘੋੜਿਆਂ ਵਾਲਿਆਂ ਨੂੰ ਜਿਵੇਂ ਇੱਥੇ ਆ ਜਾਂਦੇ ਨਾ ਘੋੜੇ ਮੁਖਤੇ ਜੇ, ਆਪਾਂ ਕਹਿੰਦੇ ਇੰਨਾ ਚਿਰ ਹੋ ਗਏ ਰਹਿੰਦੇ ਇੰਨਾ ਰੋਟੀ ਖਾਂਦਿਆਂ ਨੂੰ ਤੁਰ ਜਾ ਇੱਥੋਂ। ਉਹ ਕਹਿੰਦਾ ਘੋੜਿਆਂ ਵਾਲਿਓ ਚਲੇ ਜਾ ਇੱਥੋਂ, ਇਹ ਲਾਲਾ ਜੀ ਦਾ ਪਿੰਡ ਹੈ। ਤਾਂ ਕਹਿੰਦਾ ਹਰਗੋਬਿੰਦ ਸਾਹਿਬ ਨੂੰ ਸਿੱਖ ਕਹਿੰਦੇ, ਕਹਿੰਦਾ ਅਰਜਨ ਦਾ ਮੁੰਡਾ ਤਾਂ ਨਹੀਂ ਕਿਤੇ, ਉਹ ਕਹਿੰਦਾ ਇਹਨਾਂ ਨਾਲ ਕਹਿੰਦਾ ਇੰਨੀ ਹੁੰਦੀ ਹੈ ਫੇਰ ਨੀ ਜਾਣਦੇ। ਲਾਲਾ ਕਹਿੰਦਾ ਕਹਿੰਦਾ ਕਾਲੂ ਦਾ ਮੁੰਡਾ ਸੀਗਾ ਉਸ ਹਰਫ ਉਹਨੂੰ ਨੀ ਆਇਆ, ਨਾਨਕ ਨੂੰ ਕਹੇ।
ਅੱਛਾ ਜੀ,
ਸਾਰੇ ਬੁੱਢੇ ਠੇਰੇ ਜੇ ਇੱਥੇ ਮੈਂ ਅਵਤਾਰ ਹਾਂ ਮੈਂ ਅਵਤਾਰ ਇੰਨਾ ਬੋਲੇ। ਫਿਰ ਉਹ ਆਪ ਇੱਕ ਪਾਸੇ ਨੂੰ ਤਾਂ ਉਹਦਾ ਸਾਫਾ ਸਾਫਾ ਟੱਲੇ ਆ, ਇੱਕ ਧੋਤੀ ਜੀ ਨੂੰ ਹੱਥ ਪਾਇਆ ਇਹ ਮਾਂ ਅੱਗੇ ਕਿਹੜਾ ਹੈ ਅਵਤਾਰ ਆ ਇੱਥੇ, ਮਹਾਰਾਜ ਕੋਲ ਭੇਜਤਾ ਸਿੱਖਾਂ ਨੂੰ। ਕਹਿੰਦਾ ਕਿਸੇ ਦੀ ਜਾਇਦਾਦ ਦੇ ਵਿੱਚ ਛੱਡਣੇ ਕੀ ਹੈ ਥੋੜਾ ਸਿਆਣਪ, ਤੇ ਅਵਤਾਰ ਜੋ ਅਨਪੜ੍ਹ ਸਭ ਅਵਤਾਰ ਕਾਲ ਕਾਲੂ ਦੇ ਆਪਣੇ ਮਾਰੀਆਂ ਆਪਦੇ ਮੁੰਡੇ ਦੇ ਨਾ ਹੀ ਪੜ੍ਹ ਸਕਿਆ। ਤੇਰੇ ਪਿਓ ਨੇ ਕਹਿੰਦਾ ਕੀ ਕੀਤਾ ਤੇ ਕਿਵੇਂ ਉਹਨਾਂ ਨੇ ਉਹਨੂੰ ਮਾਰਿਆ, ਤੇ ਹੁਣ ਤੂੰ ਉਹ ਆਕੜ ਥੋੜੇ ਤੇਰੇ ਚ ਵੀ ਹੈਗਾ ਨਸ। ਜਦ ਮੋ ਗਿਆ ਫਿਰ ਮਹਾਰਾਜ ਕਹਿੰਦੇ ਭਾਈ ਜਿੱਥੇ ਕੋਈ ਜਗ੍ਹਾ ਬਣਾਉਣੀ ਹੋਵੇ ਉੱਥੇ ਪੇਟਾ ਕਰਨੀ ਪੈਂਦੀ ਹੈ, ਇਹਨੂੰ ਜਮਾ ਮਾਰ ਦੁਕੜਿਆ ਮਸ ਉਹ ਛਿੱਤਰ ਮਾਰ ਮਾਰ ਮੂੰਹ ਤੇ ਮੂੰਹ ਤੇ ਮਾਰਨ ਤਾਂ ਵੀ ਗਾਲ ਕੱਢੇ ਉਹ ਮਾਰ ਦਿੱਤਾ, ਫਿਰ ਬਾਹਾਂ ਫੜ ਲੀਆਂ ਲੱਤਾਂ ਫੜ ਲੀਆਂ ਐ ਕਰਕੇ ਜਸਾ ਵਿੱਚ ਮਾਰਿਆ ਮਾਰ ਦਿੱਤਾ। ਉਹਦਾ ਮੁੰਡਾ ਕਰਮ ਚੰਦ ਸੀ, ਉਹ ਆਪਣੀ ਮਾਂ ਨੂੰ ਲੈ ਕੇ ਜਲੰਧਰ ਚ ਭੱਜ ਗਿਆ ਤੇ ਉੱਥੇ ਨਾਲ ਫਿਰ ਜਲੰਧਰ ਦਾ ਸੂਬਾ ਸੀ ਤੇ ਨਾਲ ਹੋ ਗਿਆ ਬੀਬੀ
ਪੈਂਦੇ
ਖਾਂ ਨਾਲ। ਕਹਿੰਦਾ ਸਾਰੇ ਜੰਗ ਮੈਂ ਜਿੱਦਾਂ ਰਿਹਾ ਉਹ ਮੇਰੇ ਅੱਗੇ ਤਾਂ ਕੋਈ ਹੈ ਹੀ ਨੀ, ਇੱਕ ਲੱਖ ਫੌਜ ਫਿਰ ਲੈ ਕੇ ਆਏ। ਫਿਰ ਮਹਾਰਾਜ ਨੇ ਆਖਿਆ ਬਈ ਰਾਤ ਨੂੰ ਆਏ ਸਨ ਤੇ ਕਹਿੰਦੇ ਤੁਸੀਂ ਉਹ ਉੱਥੇ ਉੱਥੇ ਇੱਕ ਜਗ੍ਹਾ ਹੈ ਉੱਥੋਂ ਤੁਸੀਂ ਫੈਰ ਕਰੀ ਜਾਇਓ, ਫਰੂਦ ਬਰਾਦ ਨਹੀਂ ਤਾਂ ਫਿਰ ਲੱਕੜ ਚ ਪਾ ਕੇ ਆਪਣਾ ਅੱਗੋਂ ਹੀ ਚੱਜ ਚੱਲ ਗਿਆ ਕਰੋ ਤੇ ਤੜਕੇ ਲੜਾਂਗੇ ਨੇ ਸ਼ਹਿਰ ਉੱਜੜ ਜੂ, ਜੇ ਉਹਨੂੰ ਸ਼ਹਿਰ ਦੇ ਵਿਚਾਰਾ ਬੜੇ ਨਾ ਦੁਸ਼ਮਣ ਤਾਂ ਫਿਰ ਨੀ ਸੂਤ ਆਉਣਾ। ਤੜਕੇ ਫਿਰ ਮਹਾਰਾਜ ਨੇ ਸਿੱਖ ਵੰਡ ਦਿੱਤੇ, 20,000 ਇੱਕ ਪਾਸੇ 20,000 ਇੱਕ ਪਾਸੇ ਤੇ 25 ਆਦਮੀ ਰੱਖੇ ਉਹਨਾਂ ਨੇ ਆਪਦੇ ਕੋਲ ਵੀ ਜਿਹੜਾ ਪਾਸਾ ਦੱਬਿਆ ਕਰੋ ਉੱਥੇ ਅਸੀਂ 25 ਭੱਜ ਕੇ ਜਾਇਆ ਕਰਾਂਗੇ। ਕਰਦਿਆਂ ਕਰਦਿਆਂ ਜੀ ਉਹਨਾਂ ਤੜਕੇ ਤੋਂ ਲਾ ਕੇ ਆਥਰ ਤੱਕ ਨੂੰ 1,00,000 ਬੰਦਾ ਮਾਰਤਾ ਨਾਲੇ ਕੋੜੇ, ਉਹ ਸਾਰੇ ਮਾਰੇ ਹੋਏ। ਬਸ ਫਿਰ ਹੋਰ ਪਿੰਡ ਸੱਦੇ ਜੱਟ ਨਾਲ ਮਹਾਰਾਜ ਨੇ ਉਹ ਜੰਗ ਚ ਬਾਹੀਆ ਉਹ ਜਿੱਥੇ ਦੇ ਆਪਣੇ ਨਾਭਾ ਪਟਿਆਲਾ ਤੇ ਇਹਨਾਂ ਨੂੰ ਕਿਹਾ ਬਾਈਏ ਨੂੰ ਵੀ ਤੁਸੀਂ ਸਾਨੂੰ ਮਦਦ ਦਿਓ। ਕਹਿੰਦੇ ਆ ਕਿ ਅਸੀਂ ਤਾਂ ਹਥਿਆਰ ਚਲਾਉਣ ਨੀ ਜਾਣਦੇ। ਕਹਿੰਦਾ ਤੁਹਾਡੇ ਵਰਗੇ ਹਥਿਆਰ ਤਾਂ ਕਿਸੇ ਕੋਲੇ ਨੀ, ਸੜਦਾ ਢਿੱਡ ਚ ਮਾਰੋ ਥੱਲੇ ਸੜ ਲਓ, ਜੇ ਤਲਵਾਰ ਹੋਊ ਤਾਂ ਇੱਥੇ ਆ ਗਈ ਤੁਹਾਡੇ ਫੇਰ ਨੀ ਲੱਗਣੀ। ਬਸ ਫੇਰ ਕਹਿੰਦਾ ਅਸੀਂ ਹਵਾ ਪਾਣੀ ਸੁਣਾਂਗੇ ਕੰਮ, ਉਹਨਾਂ ਦੇ ਜਿਹੜੇ ਬਾਗਾਂ ਟੁੱਟ ਜਾਣਗੀਆਂ ਬਸ ਉਹ ਕੋਲ ਤੇ ਤੁਸੀਂ ਇੱਥੇ ਵੀ ਹੁਣੇ ਦਿਨ ਲਾ ਲਓ, ਐਸੇ ਸੇਕ ਕੇ ਵੱਡਿਆ ਕਰੇ 50,000 ਉਦੋਂ ਆਇਆ ਸੀ ਨਾ, ਉੱਥੇ ਤਾਂ 1,00,000 ਆਇਆ ਸੀ ਤੇ ਉੱਥੇ ਫਿਰ ਆ ਕੇ ਇਹ 50,000 ਵਾਲਾ ਤਾਂ ਹੋਰ ਹੈ। ਇਹ ਇੱਥੇ ਵੀ ਇਹੀ ਹੋਏ ਸੀ, ਉਹਨਾਂ ਨੇ ਫਿਰ ਉਹ ਸਾਰੇ ਮਾਰਤੇ 50,000, ਇੱਥੇ 1,00,000 ਮਾਰੇ, ਇੱਥੇ ਮਾਰਿਆ ਦੇਣੇ। ਤੇ ਫਿਰ ਇੱਥੋਂ ਦਾ ਮੁਸ਼ਕ ਆਵੇ ਗਿੱਦੜ ਕੁੱਤੇ ਆ ਚੰਬੜੇ ਖਾਣ ਵਾਸਤੇ ਉਹਨਾਂ ਨੂੰ ਮੁਸ਼ਕ ਆਵੇ, ਫਿਰ ਮਹਾਰਾਜ ਕੀਰਤਨਪੁਰ ਸਾਹਿਬ ਚਲੇ ਗਏ। ਕੀਰਤਨਪੁਰ ਉਹਨਾਂ ਨੇ ਸਰੀਰ ਛੱਡਿਆ ਦਸਣਾ ਛੇਵੇਂ ਪਾਤਸ਼ਾਹ, ਉੱਥੇ ਸਿੱਖਾਂ ਫੁੱਲ ਪਾਉਂਦੇ
ਨੇ,
ਇਹੋ ਜਿਹਾ ਕੰਮ ਹੋਇਆ। ਦੋ 2,00,000 ਬੰਦਾ ਮਰਿਆ ਮਹਾਰਾਜ ਮੁਸਲਮਾਨ, ਇੱਕ ਸਿੱਖ ਜਿਹਾ ਸ਼ਬਦ ਪੜਿਆ ਕਰੇ ਨਦਰੋਂ ਬੂਠੀ ਜੇ ਕਰੇ ਸੁਲਤਾਨਾ ਗਾਹ ਕਰਾਇੰਦਾ। ਸ਼ਾਹਜਹਾਨ ਕਹਿੰਦਾ ਬਈ ਇਹ ਤਾਂ ਤੁਹਾਡੇ ਜਿਹੜਾ ਨਾ ਗੁਰੂ ਇਹ ਤਾਂ ਝੂਠ ਬੋਲਿਆ, ਕਹਿੰਦਾ ਰਾਜੇ ਨੂੰ ਘਾਹ ਖਾਣਾ ਕਿਵੇਂ ਪੈਂਦਾ, ਰਾਜਾ ਕੋ ਘਾਹ ਖਾ ਸਕਦਾ। ਜਦ ਉਹਦੇ ਮੁੰਡੇ ਨੇ ਉਹਨੇ ਕੀ ਸੀ ਪਿਛਲਾ ਜਿਹੜਾ ਰਾਜਾ ਹੋਇਆ, ਹੁਣ ਉਹਨੂੰ ਵੀ ਫੜ ਲਿਆ, ਭਰਾ ਵੀ ਮਾਰੇ। ਤੇ ਫਿਰ ਉਹਨਾਂ ਨੇ ਫਿਰ ਕੀ ਕੀਤਾ, ਉਹਦੇ ਮੁਸ਼ਕਾਂ ਦਿੱਤੀਆਂ ਹੁੰਦੀਆਂ, ਮੁਸ਼ਕਾਂ ਦਿੱਤੀਆਂ ਹੁੰਦੀਆਂ ਦਾ ਉਹ ਪਿਸ਼ਾਬ ਕਰਨ ਲੱਗਿਆ ਇੱਥੇ, ਜਿੱਥੇ ਆ ਕੇ ਆਪਣਾ ਦਰਹਾ ਦਰੂਹਾ।
ਅੱਛਾ ਜੀ।
ਉਹਨਾਂ ਨੂੰ ਸਿਆਲ ਦੇ ਮਹੀਨੇ ਉੱਥੇ, ਹਾੜ ਦੇ ਮਹੀਨੇ ਉੱਥੇ ਭੇਜ ਦਿੰਦਾ ਕਸ਼ਮੀਰ ਠੰਡੇ
ਥਾਂ,
ਉੱਥੋਂ ਉਹਨੇ ਉਤਰ ਕੇ ਫਿਰ ਆਪਣਾ ਪਿਸ਼ਾਬ ਕਰਨ ਲੱਗਿਆ। ਤਾਂ ਫਿਰ ਉਹ ਉਸੇ ਸਿੱਖ ਨੇ ਫਿਰ ਉਹ ਸ਼ਬਦ ਫੜਿਆ, ਮਗਰ ਉਹ ਫਿਰ ਛੋਲਿਆਂ ਨੂੰ ਕਾਂ ਨਾ ਖਾਵੇ, ਛੋਲਿਆਂ ਦੇ ਬੂਟਿਆਂ ਨੂੰ ਹੱਥ ਤਾਂ ਉਹਦੇ ਬੰਨੇ ਸਨ। ਫਿਰ ਕਹਿੰਦਾ ਨਦਲੋ ਬੂਠੀ ਜੇ ਕਰੇ ਸੁਲਤਾਨਾ ਗਾਹ ਕਰੇ, ਮੈਂ ਕਹਿੰਦਾ ਸੱਚ ਹੈ ਭਾਈ, ਫਿਰ ਸੱਚ ਮੰਨਿਆ। ਹੁਣ ਤਾਂ ਦੇਖ ਲਓ ਘਾਹ ਹੀ ਖਾਈ ਦੇ, ਬੂਠੀ ਤਾਂ ਦਿੰਦਾ ਨੀ ਸੀ, ਨੂਣ ਪਾ ਕੇ ਪਾਣੀ ਛਿੜਨ ਖੋਰ ਕੇ ਦਿੰਦਾ ਸੀ। ਇਹੋ ਜਿਹਾ ਸੂਰਜੀ ਪ੍ਰਤਾਪ ਨੇ ਬਾਬਾ ਜੀ ਹੋ ਗਿਆ ਟਾਈਮ ਸਾਡੇ ਘਰ ਇਹ ਤਾਂ ਜਿਹੜਾ ਰੋਜ ਸੁਣਦਾ ਰਹੇ ਨਾ,
ਹਾਂਜੀ
ਸਾਰਾ ਸੂਰਜ ਪ੍ਰਤਾਪ ਯਾਦ ਹੋ ਜਾਂਦਾ
ਜੀ।
ਨਾਨਕ ਪ੍ਰਕਾਸ਼ ਜਿਹੜਾ ਔਖਾ
ਹਾਂਜੀ,
ਤੇ ਉਹ ਸਿੱਧਾ ਸੁਧਾ ਨਾਲ ਚੱਲੇ ਠੀਕ ਹੈ, ਤੂੰ ਬੜਾ ਪਹਿਨਾ ਚੱਲ ਗਏ ਹੈ ਜ਼ਿਆਦਾ ਦੁਪਹਿਰੇ, ਇਹਨੂੰ 36 ਸਾਲ ਹੋ ਗਏ ਕਦੋਂ ਲਾ ਦਿਓ, ਲੱਗੀ ਜਾਣਾ ਇਸ ਵੇਲੇ ਵਿਹਲ ਹੁੰਦੀ ਹੈ। ਨਾ ਦੋ ਵਾਰੀ ਲੱਗਦੇ ਨੇ, ਉਹਦਾ ਇਹ ਥੋੜੀ ਥੋੜੀ ਲਾਉਂਦੇ, ਦੋ ਤਾਂ ਵਾਰੀ ਹੁੰਦਾ। ਹੁਣ ਅਸੀਂ ਜਦ ਗੁਰਦੁਆਰੇ ਜਾਂਦੇ ਹਾਂ ਉਹ ਲਾਉਂਦੇ ਹੀ ਨਹੀਂ, ਅਸੀਂ ਟੈਸਟ ਕਰਦੇ ਨੀਲਾ ਰਹਿੰਦਾ, ਜਿਹੜਾ ਨੀਲਾ ਰਹੇ ਉਦੋਂ ਉਹ ਬਿਮਾਰੀ ਨੀ ਹੁੰਦੀ। ਇੱਥੇ ਇੱਥੇ ਆ ਗਿਆ ਕਰੀ ਕਰੀ, ਦੋ ਦੋ ਕੁੱਟਾਂ ਦੁੱਧ ਦੇ ਸਾਰੇ ਆ ਗਏ ਅੰਦਰ, ਤਾਂ ਹੁਣ ਇਹ ਲਾਉਣਾ ਹੀ ਪੋਣਾ। ਛਕੇ ਬਿਨਾ ਫਿਰ ਅਗਲਾ ਕਹਿੰਦਾ ਹਾਂ, ਜੇ ਨੀਲਾ ਹੋਵੇ ਨਾ ਇੱਕ ਗੋਲੀਆਂ ਨਾ, ਇਹ ਗੋਲੀ ਪਾਉਂਦੇ ਨਾ 5 ਤਬਕੇ ਦਾ 10 ਤਬਕੇ ਦਾ ਪਾਣੀ ਦੇ ਪਾਉਂਦੇ ਨੇ ਧੂਫ ਚ, 5 ਪਾਉਂਦੇ ਪਿਸ਼ਾਬ ਦੇ, ਫਿਰ ਗੋਲੀ ਸਿੱਟ ਦਿੰਦੇ ਨੇ। ਉਹ ਰੰਗ ਕੱਢਦੀ ਆ ਕਿ ਬਸ ਕਿੰਨੇ ਤੇ ਜੇ ਤਾਂ ਹੋਵੇ ਨੀਲਾ ਫਿਰ ਤਾਂ ਹੈ ਨੀ ਉਹਨੂੰ ਜੇ ਹੋਣ ਹਰਾ ਵੀ ਜੇ ਹੋਵੇ ਇੱਕ ਦੋ ਹਰੇ ਰੰਗ ਨੇ ਤੇ ਇੱਕ ਇੱਕ ਹੋਵੇ ਚੰਗਾ ਤਾਂ ਵੀ ਕੋਈ ਡੈਡੀ ਗੱਲ ਨੀ ਤੇ ਜੇ ਪੀਲਾ ਹੋਵੇ ਜਾਂ ਇੱਟ ਵਰਗਾ ਹੋਵੇ ਉਹ ਮਾੜਾ ਇਉਂ ਇਹਨੂੰ ਹੁਣ 36 ਸਾਲ ਹੋਵੇ ਕੋਈ ਨੀ ਡਾਕਟਰ ਡਾਕਟਰ ਨੀ ਮਿਲਦਾ ਦੋ ਵਾਰੀ ਮੈਂ ਟੀਕੇ ਲਵਾਏ ਤਿੰਨ ਵਾਰੀ ਲੜਕੀਆਂ ਜਿਹੜੇ ਟੀਕਾ ਲਾਉਂਦੀਆਂ ਉਹਨਾਂ ਦਾ ਪਤਾ ਹੀ ਨੀ ਲੱਗਦਾ ਵੀ ਲੈ ਕਦ ਲਾ ਤਾ ਤੇ ਇਹ ਲਾਉਣਗੇ ਸਿੱਧਾ ਕਿੱਲੇ ਵਾਂਗੂ ਫੋਕਣਗੇ ਉਹ ਨਾ ਉਹ ਕੱਢਦੀਆਂ ਰਹੀਆਂ ਨਾ ਫੁਲਕਾਰੀਆਂ ਉਹਨਾਂ ਦੇ ਉਹਨਾਂ ਦੇ ਹੱਥ ਚ ਗਏ ਨੇ ਮੈਂ ਰਿਹਾ ਮੈਨੂੰ ਬਸਾਂ ਕੱਢਿਆ ਉਹਨਾਂ ਨੇ ਸਬੋਨ ਦੇ ਹਸਪਤਾਲ ਨੇ ਸਾਡੇ ਵੀ ਹੈ ਅਸੀਂ ਆਖਿਆ ਬੇਚਾਰੀ ਨੂੰ ਰੋਜ਼ ਸਾਨੂੰ ਪੈਣ ਇਹ ਕਰ ਦਿੰਦਾ ਕੰਮ ਉੱਥੇ ਆਪਣਾ ਹੀ ਸਰਕਾਰੀ ਹੋ ਗਿਆ ਹੁਣ ਉੱਥੇ ਉੱਥੇ ਡਾਕਟਰ ਨੀ ਆਣਗੀਆਂ ਦਵਾਈਆਂ ਨੀ ਆਣਗੀਆਂ ਆ 105 ਉੱਥੇ ਉਪਰ ਜਿਹੜਾ ਰਹਿੰਦਾ ਭਜਨ ਫੇਲਾਉਂਦਾ ਇਹ ਬਿਮਾਰੀ ਵੱਧਦੀ ਜਾਂਦੀ ਇੱਥੇ ਬਥੇਰੀ ਹੈ ਪੈਸਿਆਂ ਕਰਕੇ ਕਾਲੀ ਲੱਗਦੀ ਹੈ ਗਰੀਬਾਂ ਦੇ ਕਦੇ ਨੀ ਬਿਮਾਰੀ ਲੱਗਦੀ ਅਗਲਾ ਕਹੇ ਉਹ ਬਿਮਾਰੀ ਬਿਮਾਰੀ ਕਹਿੰਦੀ ਆਕੜਿਆ ਫਿਰਦਾ ਤੇ ਲਊ ਪਤਾ ਤੇ ਮੈਂ ਵੀ ਗੁਰਦੁਆਰੇ ਦਾ ਮਸੀਨਾ ਆਪਣਾ ਲੱਭਦਾਰ ਹੋਰ ਰੋਟੀਆਂ ਇੱਕ ਬੰਦਾ 100 ਰੋਟੀ ਖਾਂਦਾ ਸੀ ਆਪਣੇ
ਅੱਛਾ ਜੀ
100 ਰੋਟੀ ਖਾਣੀ ਉਸਨੇ ਇੰਨਾ ਟੋਕਰਾ ਹੁੰਦਾ ਨਾ ਬਾਲੀਆਂ ਵਿਚੋਂ ਕੱਢਣੀਆਂ ਪਾਣੀ ਵਰਗੀਆਂ ਭਿੱਜੀਆਂ ਉਹਨੇ ਕਹਿਣਾ ਤੁਸੀਂ ਬਾਲਟੀ ਚ ਭਿਉਂ ਕੇ ਦੇ ਦਿਆ ਕਰੋ 100 ਖਾਓ ਪਹਿਲਾਂ ਤਾਂ ਉਹਨੂੰ ਸੱਠ ਦੇਣੇ ਸੱਠ ਫੁੱਲ ਕੇ ਹੁਣ ਤੇ ਤਾਂ ਰੋਟੀਆਂ ਆਪ ਰੱਖੇ ਤਾਂ ਨੀ ਜਿਹੋ ਜਿਹੇ ਹੁੰਦੇ ਲੋ ਹਾਥੀ ਫੇਰ ਜੇ ਉਹਨੂੰ ਪੁੱਛਣਾ ਨੰਦੂ ਦੇ ਨਾਂ ਸੀ ਕਹਿੰਦਾ ਹੋਰ ਇਹ ਕਹਿੰਦਾ ਗਿਣ ਲੋ ਇਹ 20 ਹੋ ਗਈਆਂ ਪੈਣਾ ਵੀ ਉਂਗਲਾ ਦਿੰਦੇ ਕਹਿੰਦਾ ਉਹਨੂੰ 20 ਕਹਿਣੀ ਨੀ ਆਉਂਦੇ ਸੀ ਉਹ ਦੇ ਦੇਣਾ ਦੁਬਾਰੇ ਉਨੇ ਹੀ ਫੇਰ ਉਹਨੂੰ ਕਹਿੰਦਾ ਨੰਦੂ ਕੇ ਡਾਲ ਦੀ ਬੋਰੀ ਕਰਦੇ ਲਿਆ ਦੇ ਉੱਥੋਂ ਸ਼ਹਿਰੋਂ 100 ਹੋਰ ਲੋ ਲੈ ਉਹ ਇਹ ਬਹਿ ਜਾਂਦੇ ਇਹੋ ਜਿਹੇ ਹਨ ਜਿਹੜਾ ਨਾ ਬਿਮਾਰੀ ਨੀ ਜਿਹੜਾ ਅਮੀਰ ਆਦਮੀ ਹੋਵੇ ਨਾ ਜ਼ਿਆਦਾ ਹੋਰ ਜ਼ਿਆਦੀਆਂ ਚੀਜ਼ਾਂ ਖਾਵੇ ਉਹਨੂੰ ਭੁੱਖ ਥੋੜੀ ਲੱਗਦੀ ਅਮੀਰ ਤਾਂ ਹੀ ਕਹਿੰਦੇ 2 ਫੁਲਕੇ ਲੈਣ ਉਹਦੇ ਕਦੇ ਪਾਈਆ ਖੋਆ ਖਾ ਲਿਆ ਕਦੇ ਉਹਨੇ ਕੁਛ ਖਾ ਲਿਆ ਉਹਨੂੰ ਫਿਰ ਕੀ ਕਹੇ ਉਹ ਰੋਟੀਆਂ ਉਹ ਫਿਰ ਉਹ ਤਾਂ ਮੁਸ਼ਕਿਲ ਨਹੀਂ ਕਰਦਾ ਦੂਜਿਆਂ ਨੂੰ ਜਿੰਨੇ ਤੂੰ ਖਾਂਦਾ ਜੇ ਮੈਂ ਕਹਿੰਦੀ ਖਾਵਾਂ ਤਾਂ ਕੰਮ ਕਰਕੇ ਦਿਖਾ ਦਿਆ
ਉਹ ਖੋਆ ਯਾਦ ਨਹੀਂ ਹੁੰਦਾ
ਮੈਂ ਖੋਆ ਨਹੀਂ ਯਾਦ ਉਹ ہم تو بھی بیمار ہوئے سب
رلاوٹ بن جائے
جڑا تھوڑا کھاوے نا وہی کٹ ہوں آ جڑی روٹیاں نا یہ تو یہ پا رہی ہوں وہ ڈاکٹر ہے اتنے رہ کے بھی کہنا دلی رہ کے گیا ہوں اتنے وہ کہنا بھائی 14.5 توڑا آ کے روٹی کھایا کر تین ویلیا چار تولے 4.5 تولے تک 14 ہو گئے نا وہ این کھان سے پھر فائدہ ہوں ہاں برے جی پکا دوائی نالو جڑا پرہیز رکھو وہی سکھا دو جی نہ چکیے نا کنگے انہوں نے چنگے کڑا کھدے نے سڈے روٹی کڑم سیا کھٹا کھٹا
بڑا پنیر ہے
ਆਪਣੇ ਸਿੱਧੇ ਬੱਤੇ ਜੇ ਰਹਿਣ ਦਿੰਦੇ ਵਿੱਚ
ਉਹ ਵੀ ਹੁੰਦਾ
ਸਦਕੇ ਸਿੱਖੀ ਦਾ ਪ੍ਰਚਾਰ ਜਿਹੜਾ ਇੱਥੇ ਹੋਇਆ ਇਹਨਾਂ ਦੀ ਰਕਸ਼ਾ ਕਰਦੇ ਆ ਨਹੀਂ ਤਾਂ ਉਹ ਕਹਿੰਦੇ ਸੀ ਸਿੱਖੀ ਦੀ ਕਟਨਾ ਸੀ ਮਹਾਰਾਜ ਇੰਗਲੈਂਡ ਤੇ ਹੁਣ ਮੋੜਾ ਪਿਆ ਕਰਨ ਦਾ ਧਰਮ ਸਾਹਿਬ ਸਦਾ ਬਸਵਾ ਆਪਣੇ ਮਹਾਂਪੁਰਸ਼ਾਂ ਦੇ ਜਥੇ ਆ ਰਹੇ ਨੇ ਬੜਾ ਪ੍ਰਚਾਰ ਹੋ ਰਿਹਾ ਮੁੜੇ ਆਇਆ ਨੇ ਬੱਚੇ ਵੀ ਪਰਿਵਾਰ ਜਿਹੜੇ ਨੇ ਉਹਨਾਂ ਦੇ ਵਿੱਚ ਰਜੂ ਹੋਇਆ ਫਿਰ ਉਹ ਆਪਣੇ ਬੱਚਿਆਂ ਨੂੰ ਇਸ ਪਾਸੇ ਲਾ ਰਹੇ ਨੇ ਹੋਰ ਇਸ ਤੋਂ ਹੋਰ ਵੀ ਚੰਗਾ ਹੋਣਾ ਚਾਹੀਦਾ, ਪਰ ਜਿੰਨਾ ਹੋ ਰਿਹਾ ਕੋਈ ਨਾ ਭੁਲਿਆ। ਸਾਡੇ ਤਾਂ ਮਹਾਰਾਜ ਪਹਿਲਾਂ ਆਉਂਦੇ ਪਿੱਛੋਂ ਸੀ, ਕਰਮ ਕਹਿੰਦੇ ਚਲੋ ਜੀ ਤੁਹਾਨੂੰ ਗੁਜ਼ਾਰੇ ਲੈ ਚਲੇ, ਤੇ ਉਹ ਨਾਈ ਦੀ ਦੁਕਾਨ ਨੂੰ ਗੁਜ਼ਾਰਾ ਦੱਸਦੇ ਸੀ ਪਹਿਲਾਂ, ਕਹਿੰਦੇ ਫਿਰ ਕੰਮ ਮਿਲੇਗਾ ਤੁਹਾਨੂੰ, ਕਿਉਂਕਿ ਅਗਲਿਆਂ ਦੇ ਜੋ ਕਟਾਏ ਹੋਏ ਸੀ, ਅਗਲੇ ਆਉਂਦੇ ਨੇ ਅਗਲੇ ਨੂੰ ਕਾਣਾ ਕਰ ਦਿੰਦੇ, ਬਾਅਦ ਦੇ ਵਿੱਚ ਖਬਰ ਜੀ ਇਹਨੂੰ ਕੰਮ ਮਿਲ ਗਿਆ ਨਾ ਹੀ ਕਟਾ ਦੇ।
ਹੁਣ ਇਹਦਾ ਵੀ ਕੋਈ ਫਾਇਦਾ ਚੱਲ ਲੈਂਦਾ,
ਆਹ ਵੀ ਕਰੀ ਜਾਂਦੇ
ਇਹ ਠੀਕ ਕਰੀਏ ਤੇਰਾ ਗੁੱਸਾ ਮੂੰਹ ਮੇਰੇ ਕੋਲ ਨਹੀਂ
Thank you. Thank you. ਆਪਣੇ ਛੇਵਣ ਦੇ ਉੱਤੇ ਮਜ਼ਬੂਤ ਆ ਬਹੁਤ
ਮਜ਼ਬੂਤ
ਹੁੰਦੀ ਹੈ ਦੁਕਾਨਾਂ ਤੇ ਗਿਆ ਨੀ ਲੈ ਕੇ ਆਵਾਂਗਾ ਜੀ ਥੋੜੇ ਲਿਆਉਂਦਾ ਜੀ ਲੈ ਕੇ
ਮਜ਼ਬੂਤ ਆ ਬਹੁਤ ਸਾਰਾ ਮੁੰਡਿਆਂ ਦਾ
ਦੇਖੋ ਇੰਡੀਆ ਵਾਸਤੇ ਬਹੁਤ ਵਧੀਆ ਹੈ
ਬੋਲਦੀਆਂ ਨਹੀਂ ਜੀ Thank you. Thank you. Thank you. ਆਦਮੀ ਚੰਗਾ ਉਹ ਖਾਓ ਅੱਗੇ ਉਹਨੇ ਵੀ
ਸਤਿ ਸ਼੍ਰੀ ਅਕਾਲ ਜੀ।
ਜਿਸ ਪਿਛੇ ਸਾਲ ਆਏ ਸੀ ਧਾਰਮਿਕ ਕਿਤਾਬਾਂ ਬਹੁਤ ਸੋਹਣੀਆਂ ਲੈ ਕੇ ਗਿਆ ਸੀ ਇੱਥੋਂ ਮੇਰੇ ਉਸ ਮੁੰਡੇ ਨੇ ਚੋਰੀ ਕਰ ਲਈ ਔਰ ਗੋਟੀਆਂ ਦੀ ਵਿਆਦੀ ਕੀਤੀ ਦਸ ਪੌਂਡ ਚੋਰੀ ਕਰ ਲਏ ਚਾਹੇ ਚੀਕੇ ਭੰਨ ਦਿੱਤੇ ਸਭੀ ਨੇ
ਕੰਧਾਂ ਕਰਕੇ ਬੰਨਿਆ ਕਰ ਪਾਉਣ ਉਹ ਜੁੜੇ ਜੇ ਕੌੜਾ ਲੱਗਦਾ ਦੇਖ ਲੈਂਦੇ ਨੇ ਵੀ ਇਹੋ ਜਿਹੇ ਚਾਰ
ਮੈਨੂੰ ਤਾਂ ਮੱਥਾ ਟੱਪੂਗਾ ਕਰਨੀ ਆ ਕਹਿੰਦਾ ਇਹ ਮੇਰੇ ਕਰਮੀ ਲੱਗੀ
ਹੈ ਬੰਬੇ ਤੱਕ 1200 ਮੀਲ ਤੁਸੀਂ ਭੱਜ ਲਓਗੇ ਡਾਂਗ ਲੈ ਕੇ ਉਹਨੂੰ ਮਾਰ ਗਿਆ
ਉੱਪਰ ਆ ਜਾ
ਬੰਦੇ ਪਰਾਂ ਆ ਜਾ ਰਹੇ
ਇੱਥੇ ਦਰਦ ਉੱਪਰ ਖਾ ਲਓ ਉਹੀ ਆ ਨਹੀਂ ਉਹ ਬਦਲਦਾ ਨਾ ਖੱਬੇ ਹੱਥ ਨਾਲ ਸੱਜੇ ਨਾਲ ਖਾਵੇ ਤਾਂ ਬੁੜੀ ਖੁਰਦੀ ਹੈ ਤੇ ਤੈਨੂੰ ਸਾਥ ਨਹੀਂ ਹੋਣਾ ਜਿੰਨੇ ਕੰਮ ਨਾ ਆਦਮੀ ਦੇ ਜਾਣਦਾ ਹੋਵੇ ਨਾ ਕੋਲੇ ਖੜੇ ਔਰ ਫੇਰ ਕੰਮ ਛਿਪ ਆਉਂਦਾ ਜੇ ਐਵੇਂ ਛੱਡ ਕੇ ਚੱਲੇ ਜਾਏ ਉਹ ਨਹੀਂ ਸੁਤ ਆਉਂਦਾ ਹੱਥੀ ਵੀ ਜਾਣਦੇ ਨੇ ਫੇਰ ਤਾਂ ਮੌਜ ਹੈ
ਜਾਣਦਾ ਨਹੀਂ ਛੋਟਾ
ਚੰਗਾ ਫਿਰ ਉਹ ਤਾਂ ਫੇਰ ਤਾਂ ਕੰਮ ਠੀਕ ਹੀ ਹੈ
ਮਾੜਾ ਹੋਵੇ ਕੰਮ ਕਰਨ ਵਾਲਾ ਉਹਦੇ ਆਪ ਦੇ ਹੋਵੇ ਨਾ ਫਿਰ ਚੀਜ਼ ਲਓ
ਉਹੀ ਤਾਂ ਗੱਲ ਆ ਫਿਰ ਉਹਨੂੰ ਤਾਂ ਕੀ ਫਾਇਦਾ ਹੈ ਇਹੋ ਜਿਹੇ ਦਾ ਐਕਸੀਡੈਂਟ ਹੁੰਦੇ ਹੀ ਰਹਿੰਦੇ ਇੱਥੇ ਮੋਟਰ ਜਿੰਨੀ ਇੱਥੇ ਮੋਟਰ ਆ ਕਿਤੇ ਵੀ ਨਹੀਂ
ਕਈ ਕਈ ਵਾਰੀ ਮਹਾਰਾਜ ਇੱਥੇ ਰੋਜ਼ ਦੀਆਂ 18-18 ਗੱਡੀਆਂ
ਹੋਈਆਂ ਜੀ ਹਾਂ ਮੈਂ ਉਹੀ ਤਾਂ ਗੱਲ ਆ ਜਿਹੜਾ ਇਹ ਕੱਢੀ ਹੈ ਨਹੀਂ ਕੰਮ ਕਰਨ ਵਾਲਿਆਂ ਨੂੰ ਸਭ ਕੁਛ ਠੀਕ ਹੈ ਹੋਰ ਉਹ ਸਵਾਦ ਲੱਗਦਾ ਨਾ ਹੋਰ ਲੈਣਾ
ਤੇ ਉਹਦੇ ਨਾਲ ਫਿਰ
ਛੋਟਾ ਇਹ ਨਹੀਂ ਹੁੰਦਾ ਦੱਸਦਾ ਆ ਤੈਨੂੰ ਦੇ ਮਿੱਠਾ ਸਾਰਾ ਚੱਕਲ ਜਾਊ ਆਨਾ ਓਏ ਪਿਆਰ ਹੀ ਹੈ ਆ ਲੈਣਾ ਇਹ ਵਧੀਆ ਚੀਜ਼ ਹੈ ਹਾਂ ਤਿਆਰ ਹੈ ਦੌੜ
ਸਾਡੇ
ਤੰਦੂਰ ਆਲੇ ਨੇ ਬਣਾਈਆਂ
ਆਲੂ ਆਇਆ
ਉਰੇ
ਹਾਂਜੀ ਵਾਲਾ ਜੀ ஆயிரத்தி چھوٹے چھوٹی لگ رہی
جی چل بس آ جا ادھر ہو جا کی
رنگ مارا 12 مہینے ہونا پہ گڈیا رنگ چاہیے
لائٹ نا یہ دھیان رکھنا یہ سن کا ہے اور جو لائٹ ہے اس کو کچھ نہیں کرتے
کڑائی
دفتر چوبی
گھنٹے سرتی ہے
پڑھے لکھے کا کام لکھن واسطے
کپڑے پالش کرنے گی
پالش کرنے گی
ਕਈ ਆਦਮੀ ਤਾਂ ਤਗੜੇ ਵੀ ਕੱਲਾ ਨਿਕਲ ਦਿੰਦੇ ਪਾਣੀ ਡੋਲਦੇ ਜੇ ਥੋੜਾ ਨਿਕਲ
ਸਾਡਾ ਤੋੜਨਾ ਸੀ
ਨਹੀਂ ਉਹ ਬਸ ਉਹੀ ਡੋਲ ਪਾਥਰ ਉੱਥੋਂ ਦਾ ਤੜਕੇ ਦੋ ਵਜੇ ਆੜਾ ਚ ਤਿੰਨ ਵਾਰੀ ਵੀ ਨੋ ਇੱਕ ਵਾਰੀ ਇਧਰੋਂ ਛਪੜੀ ਤੋਂ ਗਏ ਗੁਖੇ ਵਾਲੀ ਜਿਹੜੀ ਆ ਨਾ ਉਹਦੀ ਗਰਮੀ ਚ ਕਰ ਦਿੰਦਾ ਨਹੀਂ ਦੋ ਵਾਰੀ ਹਮੇਸ਼ਾ ਆਪਣੇ ਵਾਲੇ ਸੰਤ ਤਾਂ ਉਹਦੇ ਨਾਲ ਵੀ ਜਾਂਦੇ ਸਨ ਹੌਲੀ ਕਰਦੇ ਸਨ ਉਹ ਜ਼ਿਆਦਾ ਕਰਦੇ ਸੀ ਦੁਪਹਿਰੇ ਖਾਣੀ ਰੋਟੀ ਸਾਡਾ ਵੀ ਇਸ ਤਰ੍ਹਾਂ ਬੰਦ ਕਰਿਆ ਹਾਂ ਨਹੀਂ ਸੰਤਾ ਸਿੰਘ ਮੇਰੇ ਉਹ ਬਾਬਾ ਸਰੋਂ ਦਾ ਸਹੀਗਾ ਸੇਵਾ ਸਿੰਘ
ਜਿਹੜਾ ਮਹਾਰਾਜ ਜੋਨ
ਸਿੰਘ ਇਹ ਵੀ ਉਸੇ ਦੀ ਹੈ
ਜਿੰਨਾ ਵੀ ਕਿੰਨਾ ਕੁ ਪ੍ਰੇਮ ਹੈ ਜਾਂਦਾ ਹੁੰਦਾ ਸੀ ਨਾ ਇੱਕ ਸਾਰਾ ਕੋਲ ਉਹ ਸਾਰਾ ਕੋਲ ਜਾਂਦਾ ਹੁੰਦਾ ਸੀ ਇੱਕ ਭਾਈ
ਅੱਛਾ ਉਹ ਸਾਰਾ ਨਾ ਉਹ ਤਾਂ ਉਹਦਾ ਹੋਰ ਹੋਰ ਸਾਥੀ ਹੈ ਪਿੰਨੀ ਵਾਲੀ ਹੈ
ਉੱਥੇ ਆ ਜਾਂਦਾ
ਫਰਾਂਸ ਦੀ ਵੱਡੀ ਖੱਚਰ ਹੁੰਦੀ ਕਹਿੰਦਾ
ਆ ਕੇ ਉਹ ਲਿਆ ਕੇ ਦੇ ਸਾਨੂੰ ਚੰਗਾ ਉਹਨੇ ਪਟਿਆਲੇ ਤੇ ਪਟਿਆਲੇ ਸੀ ਨੌਕਰ ਪਟਿਆਲੇ ਚ ਰਾਤ ਨੂੰ ਉੱਠ ਕੇ ਉਹਨੇ ਥੋੜੇ ਉਹਦੇ ਪੁੜੇ ਤੇ ਮਾਰੇ ਤਿੰਨ ਹੱਡ ਤੇ ਮਾਰੇ ਤਾਂ ਤੜਕੇ ਤੁਰੇ ਨਾ ਹੁਣ ਅੜੀ ਹੋ ਗਈ ਫਿਰ ਉਹ ਕਹਿੰਦਾ ਸਰੋਤਰੀ ਨੂੰ ਕਿਹਾ ਉਹਨੂੰ ਅੱਗੇ ਸੰਤਾਂ ਨੂੰ ਚਾਹੀਦੀ ਇਹ ਸੱਚ ਮੈਂ ਮਾਰੇ ਤੈਨੂੰ ਥੋੜੇ ਮਾਰੇ ਦੇ ਪੁੜਿਆ ਤੇ ਤੂੰ ਇਹਨੂੰ ਲਲਾਮੀ ਕਰਨੀ ਇਹ ਹੱਡ ਟੁੱਟ ਗਿਆ ਲਿਖਦੀ ਸਰੋਤਰੀ ਨੇ ਲਿਖਤਾ ਭਾਈ ਇਹਨੂੰ ਲਲਾਮ ਕਰ ਰਹੇ ਤੇ ਹੱਡ ਟੁੱਟ ਗਿਆ ਹੋਰੇ ਮਾਰੇ ਨੇ ਤਾਂ ਉਹਨੂੰ ਕਹਿ ਦਿੰਦੀ ਫਿਰ ਉਹ ਲਲਾਮੇ ਚ ਉਹਨਾਂ ਨੇ ਇੱਥੇ ਗੱਡੀਆਂ ਚਲਾਈਆਂ ਕਹਿੰਦੇ ਤਾਂ ਡੁੱਬੀ ਗਿਆ ਕਹਿੰਦੇ ਦੋ ਦਿਨ ਵਿੱਚ ਕੋਈ ਨਾ ਨਿੰਮ ਵਾਲ ਕੇ ਵਿੱਚ ਸੰਭਾਲੂ ਸੂਣ ਫਿਰ ਮੈਂ ਡੰਡਾ ਬੰਨ ਕੇ ਛੜਾ ਮਾਰ ਦਿੰਦੀ ਇਹ ਬੁੜੀਆਂ ਖਰਾਬ ਹੁੰਦੀਆਂ ਤੇ ਬਸ ਉਹ ਫਿਰ ਅਸੀਂ ਚੁੱਕ ਉੱਠ ਗਈ ਤੇ ਹੋ ਗਏ ਫਿਰ ਅਸੀਂ ਉਹ ਅਸੀਂ ਪਾ ਕੇ ਕਾਠੀ ਅੱਗੇ ਮੈਂ ਬੈਠਿਆ ਕਰਾਂ ਫਿਰ ਸੰਤ ਨੂੰ ਬਿਠਾਇਆ ਕਰ ਆਪਣੇ ਮਗਰ ਅਸੀਂ ਕੋਈ ਦੇ ਬਰਾਬਰ ਪਜਾ ਜਿੱਧਰ ਜਾਣਾ ਹੋਵੇ ਕਹਿੰਦੇ ਜਿਹੜੇ ਜ਼ਿਮੀਂਦਾਰ ਸਨ ਉੱਥੇ ਕਹਿੰਦੇ ਮਹਾਰਾਜ ਤੁਸੀਂ ਲੋਕਾਂ ਨੂੰ ਤਾਂ ਬੜੇ ਵਰਤਨ ਨੇ ਤੁਹਾਡਾ ਦਲੀਪ ਨਹੀਂ ਗਾਹੀ ਕਰਦੇ ਕਹਿੰਦੇ ਇਹਦੇ ਅੱਗੇ ਮਹਾਰਾਜ ਮੰਦੀ ਦਾ ਕਰਕੇ ਰਾਜੀ ਹੋ ਜਾਣਾ ਅਜੇ ਜਿਹੜਾ ਚੰਦੇ ਨੂੰ ਬਾਰਾਂ ਅੱਧਾ ਦੇਵੇ ਨਾ ਸੁਨਿਆਰ ਉਹਨੂੰ ਕੋਈ ਟੋਕ ਨਹੀਂ ਇਹ ਹੋਈ ਰਾਜੀ ਇਹ ਹੁਣ ਫਿਰ ਉਦੋਂ ਇਹਦਾ ਵਾਰ ਜੀਗਾ ਇੱਕ ਮਨ ਤੇਰਾਂ ਫਿਰ ਫਿਰ ਦੋ ਮਨ ਬਾਈ ਫੇਰ ਦਾ ਹੋ ਗਏ ਤਿਆਗ ਰਾਜੀ ਹੋ ਗਿਆ ਨਾਲੇ ਬਾਜਾ ਸਿਖਾਇਆ ਸੰਤਾਂ ਨੂੰ ਨਾਲੇ ਗ੍ਰੰਥ ਪੜ੍ਹਿਆ ਕਰਦੇ ਹਾਂ ਤੈਨੂੰ ਕਾਪੀ ਸੁਣਾਉਣੀ ਸਵੇਰੇ ਤਾਂ ਆਏ ਸੀ ਗੱਲ ਘੁੰਮੀਆਂ ਲੈਣ ਦਿੰਦੇ ਤਾਂ ਘੁੰਮੀਆਂ ਢਕ ਲਵੇ ਨਾਲ ਫਿਰ ਜਾਂਦੇ ਸਮਝ ਮੈਂ ਰੋਟੀ ਨੀ ਖਾਣ ਦਿੰਦੇ ਹੱਥ ਕਹਿੰਦਾ ਤੜਕੇ ਖਾ ਲਿਆ ਤਾਂ ਉਹ ਜਾਂ ਦੁਪਹਿਰੇ ਰੱਜ ਕੇ ਖਾਓ ਹੱਥ ਨੂੰ ਬਾਰਾਂ ਗਿਆਰਾਂ ਹੋਏ ਸ਼ਗਨਾਂ ਸ਼ਗਨਾਂ ਬਾਰਾਂ ਵੱਜਣ
ਥੋੜਾ ਟਾਈਮ ਰਹਿਣਾ ਪਾਣੀ ਹੁਣ ਸ਼ਗਨ ਤਾਂ ਰਹਿੰਦੇ ਹੀ ਸਾਰਾ ਦਿਨ ਚੱਲਦੇ ਰਹਿਣਾ ਸ਼ਗਨ ਨਾਲ ਪਾਉਣ
ਮਾਇਆ
ਦੇਖੇ ਤਾਂ ਉਹ ਦੇਖੇ ਤਾਂ ਕਿੰਨੀ ਵਾਰਾਂ ਨੂੰ ਉਹ ਸੰਗਤ ਦੇਖੇ ਡੰਡਾ ਜਿਹਾ ਰੱਖਦੇ ਸੀ
ਡੰਡੇ ਨਾਲ ਜੀ
ਡੰਡੇ ਨਾਲ ਇੱਕ ਦਿਨ ਉਹਦੇ ਨਾਲ ਸੀ ਮੇਰੇ ਕਮਰੇ ਚ ਆ ਗਏ ਉਹ ਸੰਤ ਸੰਮੇਲਨ ਹੁੰਦਾ ਹੁੰਦਾ ਉੱਥੋਂ ਆਇਆ ਤਾਂ ਮੇਰੇ ਕਮਰੇ ਜਾ ਕੇ ਇੱਕ ਤਾਂ ਉਹਦੇ ਨਾਲ ਸੀ ਅਰਬ ਜਿਹਾ ਸੰਤ
ਜਵਾਲਾ
ਸਿੰਘ ਤਾਂ ਉਹ ਹਰਪੁਰੀ ਸੀ ਨਾ
ਹਰਪੁਰੀਆਂ ਦੀ ਗੱਲ ਕਰਦੇ ਜੀ
ਨਾ ਇਹ ਹਰਖਵਾਲੀਆ ਜਵਾਲਾ ਸਿੰਘ ਦੀ ਸੀ
ਹਾਂਜੀ ਉਹ ਹਰਖਵਾਲੀ
ਸੀ ਹਾਂ ਉਹ ਤਾਂ ਨਹੀਂ ਸੀ ਇਉਂ ਕਰਦੇ ਇਹਦੇ ਨਾਲ ਸੀ ਉਹ ਸੰਤ ਸੰਮੇਲਨ ਇਹਨਾਂ ਨੇ ਕਰਾਇਆ ਸੀ
ਉਹਦਾ ਨਾਮ ਹੈ ਜਵਾਲਾ ਸਿੰਘ
ਉਹਨਾਂ ਦਾ ਨਾਮ ਵੀ ਸ਼ੁਭ ਨਾਮ ਜਵਾਲਾ ਸਿੰਘ
ਮੇਰੇ ਕਮਰੇ ਚ ਆਇਆ ਮੈਂ ਕਿਹਾ ਜੀ ਬੈਠੋ ਉਹ ਕਹਿੰਦਾ ਅਸੀਂ ਕਦੇ ਨੀ ਬੈਠਦੇ ਉਹ ਕਹਿੰਦਾ ਮੈਂ ਕਿਹਾ ਤੂੰ ਤਾਂ ਕਹੇਗਾ ਮੈਂ ਕਦੇ ਸੌਂਦਾ ਵੀ ਨੀ ਕਦੇ ਮੈਂ ਕਿਹਾ ਬੈਠੇ ਤੂੰ ਦੋ ਤਿੰਨ ਵਾਰੀਆਂ ਫਿਰ ਕਹਿੰਦਾ ਉੱਥੇ ਹਰੀ ਸਿੰਘ ਤਾਂ ਦੋਵੇਂ ਮੰਜੇ ਉਠਾਏ ਹਰੀ ਸਿੰਘ ਤਾਂ ਕਹੇ ਤੇ ਜਦੇ ਬਹਿ ਗਏ ਉਹ ਕਹਿੰਦਾ ਮੈਂ ਨੀ ਕਦੇ ਬੈਠਾ
ਜਦੋਂ ਉੱਥੇ ਨੀ ਸੀ ਆਪਣੇ ਭਗਵਾਨ ਸਿੰਘ ਗੁਜਰਿਆ ਵਾਲਾ ਰਿਲਸਾ ਵਾਲੇ ਉਹਨਾਂ ਦੇ ਭੋਗ ਤੇ ਆਏ ਸੀ ਇੱਥੇ ਹੀ ਆਏ ਸੀਗੇ ਮੇਰੇ ਘਰ
ਸਾਡੇ ਘਰ ਆਉਂਦੇ ਹੁੰਦੇ ਸਾਡੀ ਭੈਣ ਵੱਡੀ ਉਹਨਾਂ ਘਰ
ਸਾਡੇ ਪਿੰਡ
ਨਾ ਪਿੰਡਾਂ ਨੇ ਲੱਗ ਰਹੀ ਆ ਜੀ ਇਹ ਬਾਬਾ ਜੀ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਨੂੰ ਤੇ ਇਹ ਸੰਤ ਬਾਬਾ ਜੀ ਹਰੀ ਸਿੰਘ ਜਵਾਲਾ ਸਿੰਘ ਇਹ ਤਾਂ ਪਾਕਿਸਤਾਨ ਚ ਵੀ ਜਾਂਦੇ ਹੁੰਦੇ ਸੀ ਸੰਗ ਜੀ ਇੱਕ ਹੋਰ ਸੰਤ ਹੋਏ ਜੀ ਉੱਥੇ ਬਾਬਾ ਭਾਗ ਸਿੰਘ ਜੀ
ਉਹਦਾ ਨਾਮ ਕੀ ਸੀ
ਹਰੀ ਸਿੰਘ
ਹਾਂ ਉਹ ਵੀ ਉਹਦਾ ਸੀ ਅਸੀਂ ਉਹਨਾਂ ਦੇ ਪਿੰਡ ਗਏ ਸੀ
ਇਹ ਵੀ ਫੌਜੀ ਸੀ ਫੌਜੀ ਇਹ ਬਾਬਾ ਜੀ ਜਵਾਲਾ ਸਿੰਘ ਹਰਖਵਾਲ ਇਹ ਵੀ ਫੌਜੀ ਸੀ
ਇਹ ਕਿਹੜਾ ਸੰਤਾਂ ਉਹਦੇ ਬੜੇ ਉਹਨਾਂ ਦੇ ਸਰੀਰ ਛੱਡੇ ਤੇ ਦੇਵੀ ਸਾਹਿਬ ਰੱਖੇ ਆਏ ਸਨ ਹਰਨਾਮ ਸਿੰਘ ਉਸ ਬਾਹਰਲੇ ਬਗੀਚੇ ਦੇ ਰਹੇ ਨਾਲ ਜਸਰ ਜੀ ਆਸਣ ਦੇ ਵਕਤ ਉਹਨਾਂ ਨੇ ਇਸ਼ਨਾਨ ਖੋਲ ਕੇ ਕਵਰ ਬੰਨ ਕੇ ਤੈਨੂੰ ਨਵੀਂ ਆ ਕੰਮ ਦੀ ਇਹ ਕੱਲ ਨੂੰ ਮੇਰੇ ਹੱਥ ਚ ਆਈ ਹੈ ਮੰਗੋ ਕਿਸੇ ਨੇ ਕੀ ਮੰਗਣਾ ਮਹੰਤ ਨੂੰ ਕਿਹਾ ਭਗਵਾਨ ਸਿੰਘ ਸਾਹਿਬ ਵਾਲੇ ਨੂੰ ਕਹਿੰਦਾ ਜੀ ਤੁਹਾਡੀ ਕਿਰਪਾ ਨੇ ਬਸ ਸਭ ਕੁਛ ਹੈਗਾ ਫਿਰ ਇੱਕ ਬਾਹਮਣ ਸੀਗਾ ਉੱਥੋਂ ਦਾ ਕੰਗੇਜ ਦਾ ਉਹ ਕਹਿੰਦਾ ਮੇਰਾ ਵਿਆਹ ਹੋ ਗਿਆ ਉਹਨੇ ਮੰਗ ਮੰਗੀ ਮੇਰਾ ਵਿਆਹ ਹੋ ਗਿਆ ਉਹ ਕਹਿੰਦਾ ਇਹ ਤਾਂ ਮਾਮੂਲੀ ਮੰਗ ਹੈ ਤੂੰ ਚੱਜ ਦੀ ਮੰਗ ਬਸ ਕਹਿੰਦਾ ਇਹੀ ਬੜੀ ਹੈ ਮੇਰੇ ਉਹ ਫਿਰ ਉਹ ਅਸੀਂ ਉਹ ਸਦੀਰੀਆਂ ਨੂੰ ਜਾਂਦੇ ਹੁੰਦੇ ਉੱਥੇ ਉਹ ਕਿਹੜੀ ਮੰਡੀ ਹੈ
ਪਠਾਨਕੋਟ
ਉੱਥੇ ਉਹ ਰਹਿੰਦਾ ਸੀ ਉਹ ਪੰਡਿਤ ਉਹਨੂੰ ਪਤਾ ਲੱਗਿਆ ਮੇਰਾ ਵੀ ਸਤੀਰੀਆਂ ਨੂੰ ਫਿਰ ਮੈਨੂੰ ਮਿਲ ਗਿਆ ਉਹ ਮੈਂ ਕਿਹਾ ਉਹ ਜਿਹੜਾ ਤਾਂ ਮੰਗ ਮੰਗ ਹੋ ਗਿਆ ਕਹਿੰਦਾ ਹੁਣ ਬੜੇ ਰੰਗ ਲੱਗੇ ਨੇ ਕਹਿੰਦਾ ਲੜਕੇ ਨਾਲੇ ਲੜਕੀਆਂ ਨਾ ਚਾਰ ਚਾਰ ਸੌ ਰੁਪਈਆ ਮੈਂ ਤਨਖਾਹ ਪਾਉਂਦੀਆਂ ਨੇ ਮਾੜਾ ਫਿਰ ਹੋ ਗਿਆ ਨਾ ਕੰਮ ਠੀਕ ਕਹਿੰਦਾ ਬੜੀ ਚੰਗਾ ਮਾੜਾ ਹੁਣ ਕਹਿੰਦਾ ਮੈਂ ਇੱਥੇ ਮਕਾਨ ਪਾਉਣਾ ਮਾੜਾ ਤੂੰ ਲੁਧਿਆਣੇ ਬਾਹਰ ਉਹ ਸੀਗਾ ਆਪਣਾ ਕਨੇਜ ਰਹਿੰਦਾ ਕਹਿੰਦਾ ਮਾਤਾ ਕੇ ਇੱਧਰ ਹੀ ਪਾਉਂਗਾ ਮਕਾਨ ਮੁੰਡੇ ਕਲਕੱਤੇ ਨਾਲ ਇਉਂ ਫਿਰ ਉਹਨਾਂ ਨੂੰ ਵਚਨ ਕੀਤਾ ਸੀ ਮੈਂ ਇਹ ਨਹੀਂ ਕਹਿੰਦਾ ਕਿ ਇਹ ਸਾਰਾ ਕੁਝ ਹੈ ਅਸਲ ਵਿੱਚ ਹਰ ਇੱਕ ਸਮੇਂ ਦਾ ਮਤਲਬ ਹੈ
ਬਾਬਾ ਜੀ ਦਵੇਲੇ ਵਾਲੇ ਵੀ ਇੱਕ ਸੰਤ ਹੁੰਦੇ ਸੀ, ਉਹ ਵੀ ਨਦੀ ਰਹਿੰਦੇ ਸੀ।
ਹਾਂ
ਦਵੇਲੀ ਦਵੇਲੀ
ਦਵੇਲੀ
ਹਾਂਜੀ ਉਹਨਾਂ ਦਾ ਸ਼ਬਨਾ ਬਾਬਾ ਜੀ ਨਾਮ ਸਿੰਘ ਸੀ।
ਉਹ ਨਾਮ ਸਿੰਘ ਤਾਂ ਜਿਹੜਾ ਜਿਹਦੇ ਅੱਗੇ ਰਤਨ ਉੱਥੇ ਰਹਿੰਦਾ ਹੁੰਦਾ ਉੱਥੇ ਜਿੱਥੇ ਹੁਣ ਰਹਿੰਦੇ ਨੇ ਉਹਨਾਂ ਦੇ
ਆਪਣੇ
ਕਹਾੜਪੁਰ ਨਹੀਂ ਅਨੰਦਪੁਰ ਸਾਹਿਬ ਅੱਗੇ ਉੱਥੇ ਵੀ ਰਹਿੰਦਾ ਹੁੰਦਾ ਉਹ ਬਾਬਾ। ਉੱਥੇ ਵੀ ਦੇਖਿਆ ਸਾ ਫਿਰ ਰੇਲ ਸਾਹਿਬ ਆਇਆ ਤੇ ਉੱਥੇ ਵੀ ਸੰਤ ਜਵਾਲਾ ਸਿੰਘ ਤਾਂ ਬਹੁਤ
ਆਉਂਦਾ
ਰੇਣੂ ਸਾਹਿਬ ਵੀ ਆਉਂਦੇ ਤੇ ਪਹਿਲਾਂ ਸੰਤਾਂ ਦੇ ਸਾਡੇ ਨੀ ਆਉਂਦੇ
ਸਾਡੇ ਪਿੰਡ ਉਹਨਾਂ ਦਾ ਡੇਰਾ 2 ਮੀਲ ਤੇ ਹੈ
ਜੀ। ਬੜਾ ਦੌੜਾ ਵੀ ਕਰਦੇ ਹੁੰਦੇ ਉਹ ਬਾਹਰ ਦੇ ਦੌੜੇ ਕਦੇ ਕਲਕੱਤੇ ਚਲੇ ਜਾਣਾ ਕਦੇ ਕਿਤੇ ਕਦੇ ਆ ਕੀ ਹੈ ਅੱਛਾ ਤਾਂ ਹਾਂ ਅੱਛਾ ਮੋਰੀ ਮੋਰੀ ਇੱਧਰ ਕੋਈ ਅੰਤਰ ਉਧਰ ਕਰਦਾ ਹੈ ਜੀ ਰੁਮਾਲ ਨੂੰ ਲਾ ਲਿਆ ਹਫ਼ਤਾ ਲੋਟਰ ਮਾਰਦਾ
ਇੱਥੇ ਤਾਂ ਮਾਰਾ ਹਜੇ ਹੈਗੇ ਕਈ
ਆਪਣੇ
ਆਪਣੇ ਆਉਂਦਾ ਹੁੰਦਾ ਮਹਾਰਾਜ ਜੀ ਦੇਣ ਆਪਾਂ
ਨਾ ਹੋ ਉਹ ਬਹੁਤ ਬੜੀ ਦੇਣ
ਆਉਂਦਾ ਉੱਥੇ ਰੜਨ ਵਾਲਾ ਹੁੰਦਾ ਉਹਨਾਂ ਬਦੋ ਬੜੀ ਸ਼ੀਸ਼ੀ ਪਾਸੇ ਦੋਦਿਆਂ ਜੇ ਰੱਖ ਦੂਗਾ ਮਹਾਰਾਜ ਕਹਿੰਦਾ ਅਸੀਂ ਤਾਂ ਲੈਣਾ ਨੀਗਾ ਤੁਸੀਂ ਨਾ ਲਓ ਜੀ ਤੁਸੀਂ ਨਾ ਲਓ ਜੀ ਬਸ ਉਹ ਰੱਖੀ ਉਹ ਬਾਅਦ ਕੋਸ਼ਿਸ਼ਾਂ ਕਰੋ ਜੀ ਉਹਦਾ ਤੋਂ ਅਸਰ ਕਰਦਾ
ਕੋਈ ਬਸੰਤੀ ਕਰਦੇ ਹੁੰਦੇ ਦੁਆ ਵਿੱਚ ਕਿੰਨਾ ਰੌਲਾ ਪਾਈ ਦੇ ਨਾ ਬਾਅਦ ਵਿੱਚ ਸਾਰੀਆਂ ਦੀ ਕੀਮਤ ਤਿਆਰ ਆ ਗਈ ਕਰਦੇ ਕਰਦੇ ਨੇ ਰੁਪਈਏ
ਮੰਜੇ ਨੇ ਕੁਰਸੀ ਤੇ ਬਿਠਾ ਉਹਨਾਂ ਨੇ ਜਪਜੀ ਸਾਹਿਬ ਸੁਣਾਇਆ ਉਦੋਂ ਬਾਅਦ ਫਿਰ ਉਹ ਕਹਿੰਦੇ ਆਪਣੇ ਬੰਦਗੇ ਕਹਿੰਦੇ ਬਾਬਾ ਜੀ ਹੁਣ ਸਾਨੂੰ ਆਗਿਆ ਦੇ ਕਹਿੰਦਾ ਬੀਬੀ ਨਹੀਂ ਜਿੰਨਾ ਚਿਰ ਮਾਇਆ ਜਾਂਦਾ ਜਾ ਸਕਦੀ ਤੁਸੀਂ ਜਾਣਾ ਚਾਹ ਹੁਣ ਬੀਬੀ ਇਹ ਕਹਿੰਦੀ ਹੈ ਕਿ ਵਿਆਹੀ ਆ ਉਹਦੀ ਮਾਂ ਕਹਿੰਦੀ ਕਹਿੰਦਾ ਮੈਨੂੰ ਨੀ ਵਿਆਹੀ ਉਹੀ ਦਾ ਪੁੱਤ ਫਿਰ ਉਹ 6 ਮਹੀਨੇ ਦਾ ਰਿਹਾ ਕਰੇ ਬੀਬੀ ਦੀ ਮਾਂ 6 ਮਹੀਨੇ ਉਹਦੀ ਸੱਸ ਮਰੇ ਦੇ ਖੜਾ ਕਿਤੇ ਨਹੀਂ ਜਾ ਨੀ ਸਕਦੇ ਸਨ ਕੌਣ ਕਰਦੇ ਇਹ ਉਹ ਜ਼ਿਆਦਾ ਇੱਕ ਉਹਦਾ ਗੁਰੂ ਪਰਾ ਸੀਗਾ ਬਹਾਨ ਦਾਸ ਇਹ ਨਾਮ ਦਾ ਸੀ ਉਹਦਾ ਬਹਾਨ ਦਾਸ ਮੁਕਤਸਰ ਜੱਸੀ ਉਹ ਵੀ ਬਹੁਤ ਚੰਗਾ ਆਦਮੀ ਸੀਗਾ ਉਹ ਤਾਂ ਲੋਕਾਂ ਦੇ ਕੰਮ ਬਹੁਤ ਕਰਦਾ ਸੀ ਕਿ ਤੂੰ ਸਾਹ ਆਉਣਾ ਹੋਵੇ ਨਾ ਉਹਦੇ ਕੋਲ ਜਾ ਲਓ ਫਿਰ ਉਹ ਜਿਹੜੇ ਫਾਹਾ ਦਬਾਉਣੇ ਪੈਣ ਉਹਦੇ ਦੇ ਪੈਰੀ ਪੈਣਾ ਹੋ ਗਈ ਨਾ ਤਾਂ ਤੁਸੀਂ ਮਾਫ ਕਰੋ ਤੇ ਤੁਸੀਂ ਜਿੱਤ ਗਏ ਨਾਲੇ ਅਸੀਂ ਪੈਰੀ ਪੈ ਗਏ ਨਾਲੇ ਵੀ ਫਾਹਾ ਹੋ ਟੁੱਟ ਜਾਊਗਾ ਫਿਰ ਉਹ ਉਧਰਲੇ ਜੱਟ ਕਰਦੇ ਸਨ ਕਿ ਟੁੱਕ ਰਿਹਾ ਸਨ ਜਾਂ ਤਲਵਾਰਾਂ ਮਾਰਦੇ ਜੱਟ ਕਿੱਥੇ ਸਨ ਆ ਗਿਆ ਨਗਾਰਾ ਉਹ ਕਹਿੰਦਾ ਉਹ ਤਾਂ ਆ ਜਾਣਾ ਇੱਥੇ ਬਸ ਉੱਥੇ ਫਿਰ ਉਹਨਾਂ ਨੂੰ 5000 ਰੁਪਏ ਦੇ ਨਾਲ ਖੰਡ ਪਾਠ ਹੁੰਦਾ ਸੀ ਉਦੋਂ
ਅੱਜ ਕੱਲ ਲੱਖ ਲੱਗਦਾ। ਫਿਰ ਉਹਨਾਂ ਨੇ ਪਾਠ ਲੰਗਰ ਲਾਉਣੇ, ਨਾਲੇ ਪਾਠ ਦਾ ਕਹਿੰਦਾ ਮੈਂ ਲੰਗਰ ਚਲਾਉਣਾ, ਬਹੁਤ ਦੁਨੀਆਂ ਲੰਗਰ ਛੱਡਦੀ। ਪੁੰਨ ਜਿਹੜਾ ਕਹਿੰਦਾ ਪਾਪ ਹੋਇਆ ਤਾਂ ਉੱਥੇ ਉਹਨਾਂ ਪੁੰਨ ਕਰ ਦਈਏ ਤਾਂ ਖੜਾ ਛੱਡ। ਫਿਰ ਉਹ ਬਰੀ ਹੋ ਗਿਆ। ਸਾਡੇ ਪਿੰਡ ਉਹਨਾਂ ਨੇ ਦੋ ਖੰਡ ਪਾਠ ਕੀਤੇ, ਦੋਹਾਂ ਦਾ ਹਾਕਮ ਉਹਨਾਂ ਨਾਲ ਬਹਾਲਦਾ ਤੇ ਹੁਣ ਤਾਂ ਉਹ ਗੁਜ਼ਰਦੇ। ਸ੍ਰੀ ਅਕਾਲ ਸਾਰੇ ਲਾਲਾ ਪ੍ਰਸ਼ਾਦ।
ਸ਼ਕਾਉਣ ਲਈ ਲਗਾਏ ਸੀ ਪਰ ਇਹਨਾਂ ਜਗ੍ਹਾ ਲੱਭੀ ਨੀ ਮਹਾਰਾਜ ਜੀ, ਨਹੀਂ ਕਰ ਸਕੇ।
ਅੱਛਾ, ਫੇਰ ਛੱਕਦੇ ਛੱਕਣਾ ਨੰਬਰ ਤੋਂ ਛੱਕਣਾ ਤਾਂ ਦੱਸ। ਆਹ ਖਾ ਲਾ, ਆਹ ਦੇਖਾ
15 ਮਿੰਟਾਂ।
ਅੱਛਾ, ਖਾ ਲੇਗਾ।
ਉਹ ਮਹਾਰਾਜ ਜੀ, ਉਹ ਅੰਮ੍ਰਿਤ ਵੇਲੇ ਕਰਨ ਮਹਾਰਾਜ ਜੀ ਬਹੁਤ ਪਾਣੀ ਲੈ ਆਏ ਨੇ ਜੀ ਉੱਧਰ।
ਹਿੰਦੁਸਤਾਨ ਚ ਭਰਾ ਪੜਦੇ ਫੇਰ ਬਣੇ ਜਿੱਦੇ ਬਿਸ਼ਕ ਇਹ ਹੁਣ ਤਾਂ ਤੁਹਾਡੇ ਛਕਣ ਵਾਲਿਆਂ ਦੀ ਗੱਲ ਹੈ।
ਨਿੱਕਾ
ਨਿੱਕਾ
ਹੈ
ਕਿਸੇ ਦੇ 5 ਪੈਸੇ ਤਾਂ ਐਵੇਂ ਹੋ ਜਾਂਦੇ ਨੇ। ਹੁਣ ਜਿਹੜੇ ਪਿੰਡ ਆ ਤੇਰੇ ਮੁੱਛਾਂ ਨੀ ਆਈਆਂ, ਗੱਲ ਕੀ ਹੈ? ਇੱਥੇ ਦਾੜਾ, ਇੱਥੇ ਦਾੜਾ ਚਾਹੀਦਾ। ਇਹੋ ਜਿਹਾ ਕੋਈ ਦੇਹ ਨੂੰ ਮਿੱਠਾ ਮਿੱਠੀ ਕੋਈ ਚੀਜ਼ ਹੋਵੇ ਇਹਨੂੰ ਨੀ ਹੈ ਦੰਦ ਨੀ ਵਾਸਤੇ ਹੋਵੇ ਜਿਹੜਾ ਭੁੱਲ ਗਿਆ।
ਇਹ ਵੀ ਨਹੀਂ ਹੈ ਖਾਏ ਮਾਰੇ, ਇਹ ਵੀ ਬੜਾ ਔਖਾ ਹੈ।
ਬਿਨਾਂ ਮਿਸਤਰੀ ਆ ਦੇ ਦਿਓ, ਮਿਸਤਰੀ
ਮਿਸਤਰੀ
ਮਿਸਤਰੀ ਤੋੜ ਕੇ ਮਹਾਰਾਜ ਜੀ ਖਾ ਲੈਂਦੇ ਹੈ।
ਅੰਗੂਰ ਦੇ ਦਿਆ ਮਹਾਰਾਜ ਜੀ,
ਅੰਗੂਰ ਦੇ ਦੇ ਬੀਬੀ ਖਾ ਗਈ। ਅੱਖਾਂ ਤਾਂ ਐਂ ਕਰਦਾ ਇਸਨੇ ਆਪੇ ਤਾਂ ਖਾਣਾ ਨੀ ਕਰਦੀ। ਇੱਕ ਮਾੜਾ ਮੂੰਹ ਚ ਪਾ ਲੀ
ਛੱਡੀ
ਨਾ
ਛੱਡੀ ਸਤਿਗੁਰ ਮਹਾਰਾਜ ਜੀ।